एक ओंकार सतनाम करता पुरुष निर्भव निर्वैर अकाल मूरत अजनीश पं गुरु प्रसाद जप आदि सच जुबाद सच सच नानक होती पी सच। परम सत्कार योग साहेब श्री गुरु ग्रंथ साहब के चरणों में सज बैठी गुरु प्यारी साध संगत जी गल के फतेह बुलाओ। वाहिगुरु जी का खालसा वाहिगुरु जी की फतेह। आप जी गरिमान कथा श्री गुरु गोबिंद सिंह महाराज सच्चे पातशाह जी की पवित्र पावन और गुरु तेग बहादुर जी के पूरे इतिहास विचों कथा सुन रहे हो। सो सतगुरु महाराज सच्चे पातशाह गुरु गरीब निवास अपनी कथा आप दस रहे हैं कि साडा आना किवें होया। बाकी नाल नाल आपां गुरबाणी दे विचार गुरु इतिहास दी विचार भी कर रहे हां। जो आप जी कल सुन रहे सी समा हुण ते अपनी गल उठी विच रही सी कि फल कारण फूली बन राए फल लागा तां फूल बनाए। जैसे कि फुल दा काम की है उन्हें फल नूं पैदा करना ते जो फल पैदा हो गया ते फुल अपने आप चल जाते ने। जिन्ना चिर फुल ना लगे फल की कोई आस नहीं। फुलां तो ही फल नहीं बनने। इसे तरह साडा जीवन जिहड़ा है इन कर्मा तो शुरू हुंदा। कर्म नाम है करण दा। और अगली पंक्ति में भगती फुरमान कर दें ज्ञान कारण कर्म अभ्यास। ज्ञान की प्राप्ति वास्ते कर्मा का दृढ़ होना अभ्यास होना अति जरूरी है। जिन्ना चिर अभी कर्म के परिपक्वता नहीं होती है साडा कर्म का अभ्यास नहीं बनता उन्ना चिर साडी जिहड़ी अंतरी यात्रा है अध्यात्मिक यात्रा है वह शुरू नहीं हुई है। बहुत पैसे ने जो गले ही करते ने यात्रा से तुरे ही नहीं रही। बाहर ने दिखावा है बल्कि जदो कर्म भी अगे ना तुरे कर्म से खड़ जाए उसनू भी फिर महाराज ने कहा कर्म भी और बाहर ना दिखावा धर्म भी यह भी बल्कि पखंडी रह जाते सुध सारी दुख कर। और गुरसिखी का मार्ग सुध का मार्ग है सिमरन का मार्ग है वाहिगुरु परमेश्वर की प्राप्ति का मार्ग है प्रेम का मार्ग है। महाराज ने प्रेम का मार्ग दसिया जी प्रेम ही नहीं जाने जी असी सुरती के आसरे तो नहीं सीखिया फिर अभी सिखी ग्रहण ही नहीं किया। अजे तक पंथा प्रेम न जाने भूली पै गवार जी प्रेम का रथ सीखी नहीं अज तक अभी प्रेम के रस्ते से तुरी नहीं। और फिर महाराज सच्चे पातशाह कहते हैं भुलिया फिर गवारू है बेसमझ है। सो इस करके महाराज कहते भाई जिन्ना चिर असी कर्म अगे नहीं तोड़ते फिर उस कर्म गुरु जी कहते कर्म धर्म पाखंड जो दिश है तेन जनजागाती लुप्त है। कहते कर्म से धर्म सब इतने ही खड़ गए सुरत पखंड से रह गया अगे यात्रा शुरू हुई नहीं है। और फिर वह कर्म भी एक सीधा बोझ बन जाता सब। और ऐसे कर्म कांडिया ने मैं आप जी ने अगे बेनती की सी कि जेड़े केवल मेरे कर्मकांडी ने जिन्हें जन्म उन्होंने किए ने धर्म का बुरका पा के धर्मी भी अपने आप न करा रहे थे कर्मिया मौके मौके से भगतों यह कहना पै गया बड़े धर्मी कराते थे कांची के पंडित बड़िया बड़िया मारा गड़ा ने पाइया सी तिड़क बारह बारह लाए सी और बड़े पूरे चोटियां रखिया सियां धोतियां पाइया सियां साफ कपड़े सी चिट्टे बगलों वर्गे ਪਰਮਹੰਸ ਕਹਾਉਂਦੇ ਸੀ ਪਰ ਕਬੀਰ ਭਗਤ ਨੂੰ ਕਹਿਣਾ ਪੈ ਗਿਆ ਗੱਲ ਸਾਢੇ ਤੈ ਤੈ ਧੁਰਤੀਆਂ ਤੇਰੇ ਪਾਇਲ ਤੱਕ ਗੱਜ ਸਾਢੇ ਤੈ ਤੈ ਧੁਰਤੀਆਂ ਤੇਰੇ ਪਾਇਲ ਤੱਕ ਕਹਿੰਦੇ ਸਾਢੇ ਤਿੰਨ ਗੱਜ ਦੀ ਧੁਰਤੀ ਪਾਉਂਦੇ ਨੇ ਇਹਨਾਂ ਦਾ ਕਰਮ ਹੈ ਜੇ ਆਪਾਂ ਵਿਸ਼ਹਿਰਾ ਦੋ ਰੱਖਦੇ ਹਾਂ ਉਹਨਾਂ ਦਾ ਵੀ ਧਰਮ ਹੈ ਕਿ ਦੋ ਧੁਰਤੀਆਂ ਹੋਣ ਕੋਲ ਸਾਢੇ ਤਿੰਨ ਗੱਜ ਦੀ ਕੰਮ ਸੇ ਕੰਮ ਹੋਣੀ ਚਾਹੀਦੀ ਹੈ ਗੱਜ ਸਾਢੇ ਤੈ ਤੈ ਧੁਰਤੀਆਂ ਤੇਰੇ ਪਾਇਲ ਤੱਕ ਗਲੀ ਜਿਨ੍ਹਾਂ ਦਾ ਮਾਲੀਆਂ ਲੋਟੇ ਹੱਥ ਨੇ ਰੰਗ ਹੋਏ ਹਲਕੇ ਸੰਤਨਾ ਆਖੀਆਂ ਕਹਿੰਦੇ ਹਰੀ ਦੇ ਸੰਤਨਾ ਸਮਝੋ ਮਾਂ ਨਾਲ ਬੁਕੇ ਠੱਗ ਕਹਿੰਦੇ ਬਲਕਿ ਇਹ ਤਾਂ ਚਿੱਟਿਆਂ ਕੱਪੜਿਆਂ ਦੇ ਠੱਗ ਤੁਰੇ ਫਿਰਦੇ ਨੇ ਇਹ ਤਾਂ ਬਾਹਰੇ ਬਾਹਰੋਂ ਪਰਮਹੰਸ ਨੇ ਸੋ ਗੁਰੂ ਕੋ ਕਲੇ ਬ੍ਰਹਮ ਨਾਲ ਲਿਖਿਆ ਜੇ ਅਸੀਂ ਵੀ ਇਸ ਤਰ੍ਹਾਂ ਉਹੀ ਕਾਨੂੰਨ ਸਾਡੇ ਤੇ ਲਾਗੂ ਹੁੰਦਾ ਅਸੀਂ ਆਪਣਾ ਜੀਵਨ ਆਪਣੇ ਜੀਵਨ ਸੁਰਤੀ ਦੇ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਗੁਰੂ ਦੇ ਨਾਲ ਜੋੜ ਕੇ ਆਪਣੇ ਜੀਵਨ ਨੂੰ ਵਾਹਿਗੁਰੂ ਪਰਮੇਸ਼ਰ ਨਾਲ ਜੋੜਨ ਵਾਸਤੇ ਸਾਨੂੰ ਇਹ ਜੀਵਨ ਮਿਲਿਆ ਸੋ ਜੇ ਇਕੱਲੇ ਹੀ ਕਰਮ ਕਾਂਡ ਤੇ ਰਹਿ ਜਾਵੇ ਔਰ ਕਰਮ ਕਾਂਡੀਆਂ ਨੇ ਸੋ ਜਿੰਨਾ ਖੂਨ ਬਹਾਇਆ ਇਸ ਦੁਨੀਆਂ ਤੇ ਧਰਮੀ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਸੀ ਧਰਮ ਤੋਂ ਬੜੇ ਬੜੇ ਉਪੱਧਰ ਪੈਦਾ ਹੁੰਦੇ ਨੇ ਅੱਜ ਵੀ ਤੁਹਾਡੇ ਸਾਹਮਣੇ ਅੱਜ ਵੀ ਇਹੀ ਕੁਛ ਹੋ ਰਿਹਾ ਸੋ ਇਸ ਕਰਕੇ ਜਿੰਨਾ ਚਿਰ ਧਰਮ ਅੰਦਰੋਂ ਮਨ ਦੇ ਵਿੱਚ ਪਰਮਾਤਮਾ ਦਾ ਭੈ ਨਹੀਂ ਪੈਦਾ ਹੁੰਦਾ ਉਹਨਾਂ ਚਿਰ ਧਰਮ ਵੀ ਬਾਹਰਲਾ ਫੋਕਾ ਕਰਮ ਕਾਂਡ ਰਹਿ ਜਾਂਦੇ ਅੱਗੇ ਵੀ ਸੁਣਾਈ ਸੀ ਨਾਮ ਜੀ ਨੂੰ ਕਿ ਧਰਮੀ ਤਾਂ ਕਰਾਉਂਦਾ ਜੇ ਸੁੱਚਾ ਨੰਦ ਬਾਰਾਂ ਤਿਲਕ ਵੀ ਲਾਉਂਦਾ ਤੇ ਉਹ ਆਪਣੇ ਮਾਲਾ ਵੀ ਫੇਰਦਾ ਗਾਇਤਰੀ ਦਾ ਜਾਪ ਵੀ ਕਰਦਾ ਔਰ ਉਹ ਗੀਤਾ ਦਾ ਪਾਠ ਵੀ ਕਰਦਾ ਤੇ ਆਪਣੇ ਆਪ ਨੂੰ ਧਰਮ ਵੀ ਕਹਾਉਂਦਾ ਪਰ ਗੁਰੂ ਕੇ ਬੱਚੇ ਅੱਗੇ ਦਇਆ ਨਹੀਂ ਆਈ ਉਲਟਾ ਕਹਿੰਦੇ ਸੱਪਾਂ ਦੇ ਬੱਚੇ ਵਜ਼ੀਰ ਖਾਨ ਨੂੰ ਕਹਿੰਦੇ ਇਹਨਾਂ ਨੂੰ ਛੱਡੇਗਾ ਇਹਨਾਂ ਤੇ ਰਹਿਮ ਕਰਦਾ ਤਾਂ ਸੱਪਾਂ ਦੇ ਬੱਚਿਆਂ ਤੇ ਰਹਿਮ ਕਰਨਾ ਮੂਰਖਤਾ ਇਹਨਾਂ ਨੇ ਵੀ ਡੰਗ ਨਹੀਂ ਮਾਰਨਾ ਕਾਜ਼ੀ ਵੀ ਧਰਮੀ ਹੈ ਜਿਹੜਾ ਉਹਨੇ ਮੱਕੇ ਦੀ ਜ਼ਿਆਰਤ ਵੀ ਕੀਤੀ ਹੋਈ ਹੈ ਹਾਜ਼ੀ ਵੀ ਹੈ ਮਾਲਾ ਵੀ ਕੋਲ ਹੈ ਔਰ ਉਹ ਕੁਰਾਨ ਦਾ ਪਾਠੀ ਵੀ ਹੈ ਪਾਠ ਵੀ ਕਰਦਾ ਉਹ ਫਤਵੇ ਲਾਉਂਦਾ ਸੋ ਗੁਰਮੁਖ ਪਿਆਰੋ ਕਿ ਜਿੰਨਾ ਚਿਰ ਨਿਹਰੀ ਕਰਮ ਹੈ ਉਹ ਧਰਮ ਨਹੀਂ ਬਣਿਆ ਜੇ ਅੱਗੇ ਤੁਰਿਆ ਨਹੀਂ ਉਹਨਾਂ ਚਿਰ ਇਹ ਕਰਮ ਕਾਂਡ ਫੋਕਾ ਵੀ ਸਿਰ ਦਾ ਭਾਰ ਬਣ ਜਾਂਦਾ ਸੋ ਇਸ ਕਰਕੇ ਸਾਨੂੰ ਗੁਰੂ ਨੇ ਕਰਮ ਵੀ ਦੱਸਿਆ ਕਰਮ ਕੀ ਹੈ ਕਿ ਦ੍ਰਿੜ ਕਰਮ ਕਰਨਾ ਨਿਤਾ ਪ੍ਰਤੀ ਨਿਤਨੇਮ ਕਰਨਾ ਗੁਰੂ ਕੇ ਦੁਆਰੇ ਤੇ ਆਉਣਾ ਔਰ ਸਿੱਖ ਦੇ ਧਰਮ ਦੇ ਵਿੱਚ ਬਾਹਰਲਾ ਧਰਮ ਜਿਹੜਾ ਹੈ ਬਾਹਰੀ ਸਭ ਤੋਂ ਜ਼ਿਆਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਪੰਜ ਕਕਾਰ ਬਖਸ਼ੇ ਨੇ ਪੰਜ ਕਕਾਰ ਇਹ ਸਾਡਾ ਕਰਮ ਹੈ ਪੰਜ ਕਕਾਰ ਜਿਹੜੀਆਂ ਪੰਜ ਬਾਣੀਆਂ ਨੇ ਇਹ ਸਾਡਾ ਮਨ ਦਾ ਕਰਮ ਹੈ ਮਨ ਨੂੰ ਸ਼ਾਮਲ ਕਰਨਾ ਹੈ ਮਨ ਨੂੰ ਸਾਫ਼ ਕਰਨ ਵਾਸਤੇ ਪੰਜ ਹੀ ਬਾਣੀਆਂ ਨੇ ਪੰਜ ਹੀ ਕਕਾਰ ਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਪੰਜਾਂ ਤੋਂ ਸ੍ਰਿਸ਼ਟੀ ਰਚਨਾ ਸ਼ੁਰੂ ਕੀਤੀ ਹੈ ਪੰਜਾਂ ਤੱਤਾਂ ਦੀ ਕਾਇਆ ਬਣੀ ਹੈ ਪੰਜ ਹੀ ਵਿਕਾਰ ਨੇ ਕਾਮ ਕ੍ਰੋਧ ਮੋਹ ਮਵਾਦਕ ਔਰ ਇਸੇ ਤਰ੍ਹਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਸਿੱਖ ਨੂੰ ਪੰਜ ਬਾਣੀਆਂ ਔਰ ਪੰਜ ਕਕਾਰ ਪਹਿਲਾ ਕਕਾਰ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਨਾਲ ਹੀ ਬਖਸ਼ਿਆ ਜਨਮ ਤੇ ਮਿਲਦਾ ਹੈ ਕੇਸ਼ ਕੇਸਾਂ ਦਾ ਅਤਿਅੰਤ ਜ਼ਰੂਰੀ ਪਾਲਣ ਕਰਨਾ ਉਸ ਕਿਉਂਕਿ ਹਰ ਇੱਕ ਧਰਮ ਹਰ ਇੱਕ ਚੀਜ਼ ਦੇ ਆਪੋ ਆਪਣੇ ਚਿੰਨ੍ਹ ਨੇ ਉਹ ਪ੍ਰਕਿਰਤੀ ਨੇ ਜੋ ਵੀ ਉਸ ਕਾਲ ਪੁਰਖ ਵਾਹਿਗੁਰੂ ਨੇ ਸੰਸਾਰ ਤੇ ਰਚਨਾ ਰਚੀ ਹੈ ਹਰ ਇੱਕ ਪ੍ਰਾਣੀ ਦੇ ਆਪੋ ਆਪਣੇ ਚਿੰਨ੍ਹ ਨੇ ਪੂਰੀ ਪਛਾਣ ਹੈ ਵੇਖ ਕੇ ਦੱਸ ਦਾਂਗੇ ਆਪਾਂ ਇਹ ਘੋੜਾ ਹੈ ਇਹ ਊਠ ਹੈ ਇਹ ਬਲਦ ਹੈ ਇਹ ਗਊ ਹੈ ਇਹ ਮੱਝ ਹੈ ਕਿਉਂਕਿ ਚਿੰਨ੍ਹ ਨੇ ਆਪੋ ਆਪਣੇ ਪਰ ਫਿਰ ਉਹਨਾਂ ਦੇ ਵਿੱਚੋਂ ਵੀ ਚਿੰਨ੍ਹਾਂ ਦੇ ਵਿੱਚੋਂ ਫਿਰ ਉਹਨਾਂ ਦੇ ਨਰ ਤੇ ਨਦੀਨ ਦਾ ਫਰਕ ਹੈ ਵੇਖ ਕੇ ਪਤਾ ਲੱਗ ਜਾਂਦਾ ਹੈ ਸ਼ੇਰ ਨੂੰ ਦੇਖ ਕੇ ਪਤਾ ਲੱਗ ਜਾਂਦਾ ਮੋਰ ਨੂੰ ਵੇਖ ਕੇ ਪਤਾ ਲੱਗ ਜਾਂਦਾ ਔਰ ਇਸੇ ਤਰ੍ਹਾਂ ਮਨੁੱਖਾਂ ਦੇ ਵਿੱਚ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਕੇਸਾਂ ਦੀ ਦਾਤ ਸਭ ਨੂੰ ਬਖਸ਼ੀ ਹੈ ਪਰ ਫਿਰ ਅੱਡੋ ਅੱਡੀ ਦੋ ਕੈਟਾਗਰੀਆਂ ਬਣਾਈਆਂ ਮਨੁੱਖਾਂ ਦੇ ਦਾੜਾ ਮੂੰਹ ਤੇ ਹੈ ਪਤਾ ਲੱਗਦਾ ਕਿ ਮਨੁੱਖ ਹੈ ਬੀਬੀਆਂ ਦੇ ਵੀ ਪਤਾ ਲੱਗਦਾ ਬੀਬੀ ਹੈ ਸੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਦਾਤ ਇਹ ਜੇ ਕੇਸ ਸਾਡੀ ਗੁਰੂ ਕੀ ਮੋਹਰ ਗੁਰੂ ਨੇ ਕਿਹਾ ਕੇਸ ਗੁਰੂ ਕੀ ਮੋਹਰ ਨੇ ਪਰ ਇਕੱਲੇ ਕੇਸ ਵੀ ਗੁਰੂ ਕਹਿੰਦੇ ਜੇ ਇਕੱਲੇ ਕੇਸਾਂ ਧਾਰੀ ਵੀ ਆ ਜੇ ਬਾਕੀ ਚਾਰ ਕਕਾਰ ਧਾਰਨ ਨਹੀਂ ਕੀਤੇ ਉਹ ਵੀ ਕਹਿੰਦੇ ਮੇਰਾ ਸਿੱਖ ਰਹੀ ਹੈ ਕਿ ਇਸ ਧਰਮ ਦੇ ਨਾਲ ਹੀ ਸਿੱਖੀ ਨਹੀਂ ਹੁੰਦੀ ਹੈ। ਕੇਸ ਠੀਕ ਹੈ ਵੀ ਸਿੱਖੀ ਨਾਲ ਜ਼ਰੂਰੀ ਅੰਗ ਹੈ ਕੇਸ, ਕਿਉਂਕਿ ਜਿਵੇਂ ਬਾਕੀ ਦਰਦੋਂ ਦਾਤਾਂ ਦਿੱਤੀਆਂ ਦੇ ਵਾਜੂ ਪਰਮੇਸ਼ਰ ਨੇ ਸਾਨੂੰ ਬਾਕੀ ਸਰੀਰ ਬਣਾਇਆ, ਕੇਸ ਵੀ ਨਾਲੇ ਬਣੇ ਨੇ। ਜਿਵੇਂ ਬਾਕੀ ਅੰਗਾਂ ਦਾ ਆਪਣਾ ਕੰਮ ਹੈ, ਕੋਈ ਕੇਸਾਂ ਦਾ ਵੀ ਆਪਣਾ ਕੰਮ ਹੈ, ਇੰਨੇ ਵੱਧ ਕੋਈ ਵਾਜੂ ਨੇ ਸਾਨੂੰ ਕੋਈ ਵਰਤੋਂ ਨਹੀਂ ਦਿੱਤੀ ਹੈ। ਕੇਸ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਦਾਤ ਹੈ, ਉਸ ਨੇ ਸਾਨੂੰ ਇਹ ਦਾਤ ਬਖਸ਼ੀ ਹੈ। ਔਰ ਜਿੰਨੇ ਵੀ ਇਹ ਭਾਰਤ ਵੰਡ ਚ ਰਿਸ਼ੀ ਮੁਨੀ ਹੋਏ ਨੇ, ਭਾਵੇਂ ਕਿਸੇ ਮਰਦੇ ਹੋਏ ਨੇ, ਸਭ ਕੇਸਾਂ ਤਾਰੀ ਜਟਾ ਜੂਟ ਹੋਏ ਨੇ। ਔਰ ਅੱਜ ਦੀ ਸਾਇੰਸ ਤੇ ਤੁਹਾਨੂੰ ਹੋਰ ਵੀ ਇਹਨਾਂ ਬਾਰੇ ਸਮਝ ਦੇਵੇਗੀ ਕਿ ਜਿੰਨਾ ਕਿਤੇ ਦੂਰ ਕਿਤੇ ਦੇ ਨਾਲ ਅੱਜ ਦੀ ਆਵਾਜ਼ ਨੂੰ ਮਿਲਣਾ ਮਨਾਉਣਾ ਹੈ, ਕੋਈ ਟੀਵੀ ਹੈ, ਕੋਈ ਰੇਡੀਓ ਹੈ, ਔਰ ਕੋਈ ਚਾਹੇ ਮੋਬਾਈਲ ਫੋਨ ਹੈ, ਉਹਨਾਂ ਤਾਰਿਆਂ ਨੂੰ ਏਰੀਆ ਦੀ ਲੋੜ ਪੈਂਦੀ ਹੈ। ਇੱਥੋਂ ਪਤਾ ਲੱਗਦਾ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਾਲ ਜੁੜਨ ਵਾਸਤੇ ਉਸ ਪਰਮਾਤਮਾ ਨੇ ਸਾਨੂੰ ਇਹ ਦਾਤ ਬਖਸ਼ੀ ਹੈ, ਜਿਹਦੇ ਰਾਹੀਂ ਸਾਨੂੰ ਉਹਦੇ ਨਾਲ ਮਿਲਾਪ ਹੋਣਾ। ਜਿੰਨੇ ਵੀ ਰਿਸ਼ੀ ਨੂੰ ਮਤਲਬ ਕੇਸਾ ਧਾਰੀ ਔਰ ਸਭ ਜਟਾ ਜੂਟ ਹੋਏ ਨੇ, ਇਹ ਵੱਖਰੀ ਗੱਲ ਹੈ ਕਿ ਵਿੱਚ ਉਹਨਾਂ ਦੇ ਰਹਿਤ ਤੇ ਪੂਰਾ ਕੋਈ ਨਾ ਉਤਰ ਸਕਿਆ, ਆਪਣੇ ਜੀਵਨ ਨੂੰ ਉਹੋ ਜਿਹੇ ਨਾ ਬਣਾ ਸਕੇ। ਪਰ ਜਿਤਨੇ ਵੀ ਹੋਏ ਸੰਸਾਰ ਸਭ ਜਟਾ ਜੂਟ ਕੇਸਾ ਧਾਰੀ ਹੋਏ ਨੇ, ਔਰ ਹੁਣ ਵੀ ਜਿਹੜੇ ਸਿਆਣੇ ਮਨੁੱਖ ਨੇ ਬਹੁਤ ਸਾਰੇ ਨੀਤ ਸੀ, ਉਹ ਕਹਿੰਦੇ ਸਵਾਲ ਕੀਤਾ ਕਿ ਦਾਣੇ ਕਿਉਂ ਰੱਖੇ, ਉਹ ਕਹਿੰਦੇ ਤੇਰਾ ਸਵਾਲ ਇਹ ਗਲਤ ਰੱਖਿਆ ਤੇ ਤੇਰੇ ਮੁੱਲੇ, ਉਹ ਤਾਂ ਪਰਮਾਤਮਾ ਦੀ ਦਾਤ ਹੈ ਮੇਰੇ ਆ ਗਿਆ, ਮੈਂ ਤੁਹਾਨੂੰ ਪੁੱਛਦਾ ਤੁਸੀਂ ਮੰਨਿਆ ਕਿਉਂ, ਇਹ ਮੇਰਾ ਦਾਣਾ ਰੱਖਣ ਦਾ ਮਤਲਬ ਤਾਂ ਹੁੰਦਾ ਤਾਂ ਕੋਈ ਖਰੀਦਿਆ ਹੁੰਦਾ ਕਿੱਥੋਂ, ਰੱਖਿਆ ਕੀ ਹੈ, ਪਰਮਾਤਮਾ ਨੇ ਮੇਰੇ ਮੂੰਹ ਤੇ ਆ ਗਿਆ, ਮੇਰੇ ਹੈ ਜੋ ਕੁਛ ਹੈ, ਕੇਸ ਵੀ ਹੈ, ਦਾੜਾ ਵੀ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਕੇਸਾਂ ਬਾਰੇ ਮਹੱਤਤਾ ਦੱਸੀ ਹੈ ਕਿ ਕੇਸਾਂ ਦਾ ਆਦਰ ਸਤਿਕਾਰ ਕਰਨਾ, ਪਰ ਮੇਰੇ ਕੇਸਾਂ ਨਾਲ ਵੀ ਕੋਈ ਸਿੱਖੀ ਨਹੀਂ ਹੈ। ਮਹਾਰਾਜ ਨੇ ਕਹਿ ਦਿੱਤਾ ਕੇਸ ਤਰੇ ਪਹੁਲ ਦਿਨ ਭੇਖੀ ਮੂਰਖ ਸਿੱਖ, ਕਹਿੰਦੇ ਅੰਬਰ ਬਾਕੀ ਚਾਰ ਕਕਾਰ ਧਾਰ ਨਹੀਂ ਕੀਤੇ ਹਨ, ਪਰ ਕੱਲਾ ਕੇਸਾਂ ਧਾਰੀ ਹੋ ਕੇ ਕਹਿੰਦੇ ਸਿੱਖ ਹਾਂ, ਮਹਾਰਾਜ ਕਹਿੰਦੇ ਮੂਰਖ ਹੈ ਭੇਖੀ ਹੈ, ਨਮ ਦੱਸਣ ਨਾਲੇ ਤਨ ਮਹਾਰਾਜ ਕਹਿੰਦੇ ਮੇਰਾ ਦੱਸ ਨਹੀਂ ਸਕਦਾ ਕਦੇ ਵੀ, ਪਾਪੀ ਤਿਆਗੇ ਪੇਕਿਆਂ ਨੇ ਇਹਦੇ ਪੇਖੀ ਨੂੰ ਮੈਂ ਕਦੇ ਵੀ ਦਰਸ਼ਨ ਨਹੀਂ ਦਿੰਦਾ ਮਹਾਰਾਜ ਕਹਿੰਦੇ, ਕਿਉਂਕਿ ਜੋ ਅੰਮ੍ਰਿਤ ਦੀ ਦਾਤ ਬਾਕੀ ਚਾਰ ਕਕਾਰ ਨਹੀਂ ਲੈਣਾ ਕੀਤੇ, ਪੂਰੇ ਚਿੰਨ੍ਹ ਨਹੀਂ ਲੈਣਾ ਕੀਤੇ, ਇਹਦਾ ਤੁਸੀਂ ਹੁਣ ਵੀ ਵੇਖੋਗੇ ਕਿ ਫੌਜ ਵਿੱਚ ਹੈ ਜੋ ਉਸਦੇ ਨਿਯਮ ਨੇ ਜੋ ਸਟਾਫ ਨੇ ਜੇ ਅਫਸਰ ਨਹੀਂ ਲਾਉਂਦਾ ਹੈ ਤਾਂ ਉਹਦਾ ਅਫਸਰ ਜਿਹੜਾ ਹੈ ਉਹਨੂੰ ਸਸਪੈਂਡ ਨਹੀਂ ਕਰ ਸਕਦਾ। ਸੋ ਇਸ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਦਾਤ ਕੇਸ ਸਾਡੇ ਉਸ ਅਕਾਲ ਪੁਰਖ ਨੇ ਬਖਸ਼ੇ, ਫਿਰ ਗੁਰੂ ਨੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਸਾਨੂੰ ਪੰਜ ਕਾਰਨ ਨਾਲ ਮਹਾਰਾਜ ਸੱਚੇ ਪਾਤਸ਼ਾਹ ਨੇ ਨਿਵਾਜਿਆ। ਕੇਸਾਂ ਦੀ ਸਫਾਈ ਵਾਸਤੇ ਕੰਘਾ, ਕਿਉਂਕਿ ਕੰਘਾ ਵੀ ਜ਼ਰੂਰੀ ਸੀ ਕੇਸਾਂ ਦੀ ਸਫਾਈ ਕਰਨੀ ਹੈ, ਔਰ ਕਈ ਲੋਕ ਸਵਾਲ ਵੀ ਕਰਦੇ ਨੇ, ਇਹ ਮਹਾਰਾਜ ਸੱਚੇ ਪਾਤਸ਼ਾਹ ਆਪੇ ਸਾਨੂੰ ਦੱਸ ਗਏ। ਬਹੁਤ ਬੰਦੇ ਸਵਾਲ ਕਰਨਗੇ ਵੀ ਜੇ ਕੇਸ ਰੱਖ ਰਹੇ ਹੈ ਫਿਰ ਸਿੱਖ ਨਹੁੰ ਕਿਉਂ ਮੁੰਨਦੇ ਨੇ, ਨਹੁੰ ਕਿਉਂ ਪੜਦੇ ਨੇ, ਕਿਉਂਕਿ ਨਹੁੰ ਪੱਟੇ ਜਾਂਦੇ ਨੇ, ਜੇ ਨਹੁੰ ਪੱਟੇ ਜਾ ਸਕਦੇ ਨੇ ਫਿਰ ਕੇਸ ਵੀ ਕਿਉਂ ਨਹੀਂ ਕੱਟੇ ਜਾ ਸਕਦੇ, ਐਸੇ ਸਵਾਲ ਵੀ ਕਰਦੇ ਨੇ ਅਣਮਤੀ ਲੋਕ। ਪਰ ਗੁਰੂ ਦੇ ਪਿਆਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉੱਤਰ ਪਹਿਲੇ ਹੀ ਹੈ, ਗੁਰੂ ਸਾਹਿਬ ਦਾ ਹੁਕਮ ਹੈ ਕੰਘਾ ਦੋ ਵੇਲੇ ਕਰਨਾ, ਕੰਘਾ ਦੋਨੋ ਵਕਤ ਕਰ ਪਾਗ ਚੁਣੇ ਕਰ ਬੰਧ ਹੀ, ਮਹਾਰਾਜ ਨੇ ਪਹਿਲੇ ਹੀ ਹੁਕਮ ਰਹਿਤਨਾਮੇ ਤੇ ਬਚਨ ਆ ਗਏ ਕਿ ਕੰਘਾ ਦੋਨੋ ਵੇਲੇ ਕਰਨਾ, ਇਹਦਾ ਮਤਲਬ ਇਹ ਹੈ ਕਿ ਮੁਰਦਾ ਕੇਸ ਹੈ ਜਿਹੜਾ ਉਹ ਨਿਕਲ ਜਾਵੇ ਕੰਘੇ ਨਾਲ, ਜਿਹੜਾ ਮੁਰਦਾ ਕੇਸ ਹੈ, ਕਿਉਂਕਿ ਕੇਸ ਮੁਰਦਾ ਹੁੰਦੇ ਰਹਿੰਦੇ ਨੇ, ਨਵੇਂ ਪੈਦਾ ਹੁੰਦੇ ਰਹਿੰਦੇ ਨੇ, ਨਵਿਆਂ ਦੀ ਸੰਭਾਲ ਹੋਵੇ ਮੁਰਦਾ ਨਿਕਲ ਜਾਣ ਕੇਸ। ਪਰ ਮਹਾਰਾਜ ਨੇ ਕੰਘੇ ਦਾ ਹੁਕਮ ਕੀਤਾ ਕਿਉਂਕਿ ਪਹਿਲੇ ਰਿਸ਼ੀ ਮੁਨੀ ਕੰਘਾ ਨਹੀਂ ਕਰਦੇ ਸੀ, ਸਗੋਂ ਜਟਾ ਕੇਸਾਂ ਕੇਸ ਬਣ ਕੇ ਬਹੁਤ ਵੱਡੀਆਂ ਵੱਡੀਆਂ ਜਟਾਂ ਬਣ ਜਾਂਦੀਆਂ ਸੀ। ਮਹਾਰਾਜ ਨੇ ਕਹਿ ਤਾਂ ਮੇਰੇ ਜਤਨਾਂ ਨਾਲ ਜਟਾ ਸੀਸ ਧਾਰ ਹਾਂ, ਨਾ ਮੁੰਦਰ ਕਾ ਸਵਾਰ ਹਾਂ, ਮੈਂ ਜਟਾਂ ਨਹੀਂ ਰੱਖਣੀਆਂ ਹੈ, ਮੈਂ ਭਾਰ ਨਹੀਂ ਰੱਖਣਾ, ਮੁਰਦਾ ਕੇਸਾਂ ਚੁੱਕੀ ਫਿਰਨਾ ਇਹ ਵੀ ਕੰਮ ਨਹੀਂ ਮੇਰਾ। ਦੋਨੇ ਵੇਲੇ ਕੰਘਾ ਕਰਨ ਦਾ ਮਤਲਬ ਹੈ ਕਿ ਜੋ ਮੁਰਦਾ ਕੇਸ ਹੈ ਉਹਦੇ ਵਿੱਚ ਨਿਕਲ ਜਾਵੇ, ਔਰ ਜਿਹੜੇ ਨਵੇਂ ਤਾਜ਼ੇ ਪੈਦਾ ਹੁੰਦੇ ਨੇ ਉਹ ਸਾਡਿਆਂ ਦੀ ਸੰਭਾਲ ਹੋਵੇ। ਇਸੇ ਤਰ੍ਹਾਂ ਜੋ ਨਹੁੰ ਵੀ ਹੈ ਉਹ ਕੱਟੇ ਹੀ ਮੁੜਦਾ ਜਾਊਗਾ, ਜਿਹਦੇ ਵਿੱਚ ਖੂਨ ਹੈ ਜਿਹੜਾ ਅਜੇ ਜਿਉਂਦਾ ਉਹ ਤਾਂ ਕੱਟਣ ਦਾ ਰੰਗ ਹੋਵੇਗਾ, ਕੱਟੇ ਨਹੀਂ ਜਾਂਦਾ, ਉਹ ਵੀ ਕੱਟਣਾ ਕਿ ਮੁਰਦਾ ਨੂੰ ਵੀ ਨਹੀਂ ਰੱਖਣਾ ਤੇ ਮੁਰਦਾ ਕੇਸ ਵੀ ਨਹੀਂ ਰੱਖਣਾ ਤੇ ਸਿੱਖ ਨੂੰ ਇਹ ਨਹੀਂ ਹੈ ਕਿ ਦੋਨੇ ਵੇਲੇ ਕੰਘਾ ਕਰਨ ਦਾ ਮਤਲਬ ਇਹੋ ਹੀ ਹੈ ਕਿ ਉਹਦਾ ਮੁਰਦਾ ਕੇਸ ਦੇ ਵਿੱਚ ਨਾ ਰਹੇ ਸਿਪਾਹੀ ਰਹੇ ਸੋ ਇਸ ਕਰਕੇ ਕੰਘੇ ਦੀ ਦਾਤ ਮਹਾਰਾਜ ਨੇ ਬਖਸ਼ਿਸ਼ ਕੀਤੀ ਔਰ ਨਾਲ ਪ੍ਰਪੱਕਤਾ ਕੀਤੀ ਕਿ ਕਿਤੇ ਕਿਸੇ ਵੇਲੇ ਸਿੱਖ ਆਸ ਨਾ ਕਰ ਜਾਵੇ ਇਹ ਕੰਘਾ ਨਾ ਹੀ ਰੱਖਣਾ ਹੱਥ ਹੈ ਹਰ ਸਮੇਂ ਕਿਉਂਕਿ ਮਨ ਦਾ ਸੁਭਾਅ ਹੈ ਤੁਸੀਂ ਕਦੇ ਪਰ ਜਾ ਕੇ ਦੇਖ ਲਓ ਜਿਹੜਾ ਕੰਮ ਦੀ ਰੁਟੀਨ ਚ ਕਰਦੇ ਜਾਓਗੇ ਨਾ ਪੜ੍ਹਦੇ ਜਾਓਗੇ ਔਰ ਜੇ ਤੁਸੀਂ ਇੱਕ ਦਿਨ ਛੱਡ ਦੇਵੋਗੇ ਦੂਜਾ ਦਿਨ ਛੱਡ ਦੋਗੇ ਫਿਰ ਕਦੇ ਤੀਜਾ ਵੀ ਛੱਡ ਦੋਗੇ ਨਿਤ ਨੇਮ ਉਹੀ ਵਿਸਰਦੇ ਨੇ ਬੰਦੇ ਜਿਹੜੇ ਇਹ ਢਿੱਲ ਮਿਲ ਕਰਦੇ ਨੇ ਕਿ ਅੱਜ ਕਰ ਲਿਆ ਵੀ ਚਲੋ ਚਾਹ ਪੀ ਕੇ ਕਰਾਂਗੇ ਚਾਹ ਤੋਂ ਰੋਟੀ ਨਾ ਕਰਾਂਗੇ ਰੁੱਤ ਬਾਅਦ ਸ਼ਾਮ ਨੂੰ ਕੋਲ ਸ਼ਾਮ ਨੂੰ ਰਹਿ ਜਾਂਦੇ ਇਸੇ ਕਰਕੇ ਨਿਯਮ ਬਣਾਏ ਨੇ ਕਿ ਜਿਹੜਾ ਨਿਯਮ ਨਾਲ ਕਰੇਗਾ ਜਿੰਨਾ ਬਾਣੀ ਪੜ੍ਹੇ ਨਿਯਮ ਨਾਲ ਪੜ੍ਹੇਗਾ ਉਹਨਾਂ ਜ਼ਿਆਦਾ ਰੋਜ਼ ਰੁਟੀਨ ਬਣਿਆ ਰਹੇਗਾ ਤੇ ਚਾਹ ਹੋਵੇਗਾ ਪੜ੍ਹ ਕੇ ਵੀ ਲੰਗਰ ਪਾਣੀ ਛਕਾਂ ਮਹਾਰਾਜ ਨੇ ਚੁਸਤ ਬਣਾਇਆ ਸਿੱਖ ਨੂੰ ਭਾਈ ਕੰਘਾ ਨਾਲ ਹੀ ਰੱਖਣਾ ਹੈ ਹਰ ਵੇਲੇ ਤੇਰਾ ਇੱਕ ਕਾਰ ਇਹ ਨਾਲ ਹਰ ਵੇਲੇ ਹੋਣਾ ਚਾਹੀਦਾ ਤੇ ਇਸੇ ਕਰਕੇ ਫਿਰ ਤੀਜਾ ਕਤਾਰ ਮਹਾਰਾਜ ਨੇ ਕੜਾ ਪਹਿਲੀ ਗੱਲ ਤੇ ਕੜਾ ਮਹਾਰਾਜ ਦਾ ਹੁਕਮ ਹੈ ਸਾਜੇ ਹੱਥ ਪਾਓ ਸਰਬ ਲੋਧਾ ਹੋਵੇ ਇਹਦੇ ਵਿੱਚ ਵੀ ਮਹਾਰਾਜ ਨੇ ਬੜਾ ਵਿਗਿਆਨ ਵੀ ਰੱਖਿਆ ਔਰ ਇਹਦੇ ਕੋਈ ਆਪਣੇ ਗੁਣ ਵੀ ਹੈਗੇ ਕਿ ਕਦੇ ਜੇ ਵੀ ਕੋਈ ਮਾੜਾ ਕੰਮ ਕਰਨੇ ਪੈਂਦੇ ਨੇ ਬਹੁਤਾ ਸਾਜੇ ਆਪਣੇ ਹੱਥ ਨਾਲ ਕਰੇਗਾ ਨਿਗਾਹ ਪਵੇ ਮੇਰੇ ਗੁਰੂ ਦਾ ਚਿੰਨ੍ਹ ਹੈ ਮੇਰੇ ਗੁਰੂ ਦਾ ਕੜਾ ਪਾਇਆ ਹੋਇਆ ਮੈਂ ਕਰਮ ਨਾ ਮਾਰਾ ਕਰਾਂ ਤਾਂ ਕਿ ਗੁਰੂ ਚੇਤੇ ਆਵੇ ਔਰ ਦੂਜਾ ਇਹ ਕੜੇ ਦੇ ਨਾਲ ਇਹ ਕੋਈ ਬੁਰੀਆਂ ਰੂਹਾਂ ਦਾ ਅਸਰ ਨਹੀਂ ਹੁੰਦਾ ਬੰਦਿਆਂ ਤੇ ਅੱਜ ਕੱਲ੍ਹ ਤੁਸੀਂ ਦੇਖੋਗੇ ਕੜੇ ਬਿਨਾਂ ਸਿੱਖਾਂ ਦਾ ਦੂਜੇ ਹੀ ਪਾ ਕੇ ਰੱਖਦੇ ਨੇ ਉਹ ਕੜਾ ਪਾ ਕੇ ਰੱਖਣਗੇ ਕਿ ਦੁਨੀਆਂ ਚ ਕਈ ਐਸੀਆਂ ਰੂਹਾਂ ਵੀ ਨੇ ਜਿਹੜੀਆਂ ਬੁਰੀਆਂ ਰੂਹਾਂ ਜਿਹਨਾਂ ਦੀ ਗਤੀ ਨਹੀਂ ਹੁੰਦੀ ਕਲਿਆਣ ਨਹੀਂ ਹੁੰਦੀ ਉਹ ਕਈ ਵਾਰੀ ਲੋਕਾਂ ਨੂੰ ਇਸ ਤੋਂ ਦੁੱਖ ਵੀ ਦਿੰਦੀਆਂ ਨੇ ਕਈ ਚੰਗੀਆਂ ਰੂਹਾਂ ਵੀ ਨੇ ਜਿਹਨਾਂ ਜਨਮ ਨਹੀਂ ਮਿਲਦਾ ਉਹ ਮਹਾਂਪੁਰਸ਼ਾਂ ਦੇ ਕਈਆਂ ਦੇ ਨਾਲ ਦੂਆਂ ਨੂੰ ਸਹਾਇਤਾ ਵੀ ਕਰਦੀਆਂ ਨੇ ਪਰ ਇਸ ਕਰਕੇ ਉਹਨਾਂ ਦੇ ਨਾਲ ਕੋਈ ਕਿਸੇ ਦਾ ਮੰਤਰ ਜੰਤਰ ਨਹੀਂ ਚੱਲਦਾ ਕਰੇ ਨਾਲ ਜਿਹੜੇ ਕੋਈ ਦੂਜੇ ਅਨਮਤੀਆਂ ਵਾਲੇ ਕੋਈ ਐਸੇ ਮੰਤਰ ਜੰਤਰ ਕਰਕੇ ਕਿਸੇ ਦਾ ਬੁਰਾ ਕਰਨ ਜਿਹਨੇ ਕੜਾ ਪਾਇਆ ਔਰ ਇਹ ਕੜੇ ਦੀ ਵਸਤੂ ਪਾਈ ਹੈ ਤਾਂ ਲੋਹਾ ਕਿਰਪਾਨ ਪਾਈ ਹੈ ਉਹਦੇ ਉੱਤੇ ਕੋਈ ਐਸਾ ਮੰਤਰ ਜੰਤਰ ਨਹੀਂ ਚੱਲਦਾ ਹੈ ਮਹਾਰਾਜ ਨੇ ਤੁਹਾਨੂੰ ਇਹ ਕੜਾ ਬਖਸ਼ਿਸ਼ ਕੀਤਾ ਕਿ ਭਾਈ ਤੂੰ ਤੇਰਾ ਹੱਥ ਕਰਿਆ ਰਹੇ ਔਰ ਤੈਨੂੰ ਇਹ ਬੰਧਨ ਹੈ ਕਿ ਤੂੰ ਮਾੜਾ ਕਰਮ ਨਹੀਂ ਕਰਨਾ ਹੈ ਗੁਰੂ ਕੇ ਬੰਧਨ ਚ ਬੰਨਿਆ ਰਹੇ ਇਸ ਕਰਕੇ ਸਤਿਗੁਰੂ ਮਹਾਰਾਜ ਨੇ ਕੜੇ ਦੀ ਬਖਸ਼ਿਸ਼ ਕੀਤੀ ਹੈ ਕਿਰਪਾਨ ਸ਼ਸਤਰ ਵੀ ਹੈ ਕਿ ਤੁਹਾਡੀ ਰੱਖਿਆ ਕਰਨ ਵਾਸਤੇ ਮਹਾਰਾਜ ਨੇ ਕਹਿ ਤਾਂ ਕਿਰਪਾਨ ਪਾਨ ਧਾਰੀਆਂ ਨੂੰ ਕਰੋੜ ਪਾਪ ਧਾਰੀਆਂ ਨੂੰ ਕਰੋੜਾਂ ਪਾਪਾਂ ਨੂੰ ਟਾਲਣ ਵਾਲੀ ਹੈ ਕਿਰਪਾਨ ਇਸ ਕਰਕੇ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੋੜਨ ਵਾਸਤੇ ਕਿਉਂਕਿ ਜਿੱਥੇ ਕੋਈ ਵਸਤੂ ਮਹਿੰਗੀ ਹੋਵੇਗੀ ਕੀਮਤੀ ਵਸਤੂ ਹੋਵੇਗੀ ਉਹਦੀ ਰਾਖੀ ਕਰਨੀ ਵੀ ਜ਼ਰੂਰੀ ਹੈ ਜੈਸੇ ਅਸੀਂ ਬਾਹਰਲੇ ਧਨ ਦੀ ਰਾਖੀ ਕਰਦੇ ਹਾਂ ਐਸੇ ਸਾਡਾ ਜਿਹੜਾ ਨਾਮ ਰੂਪੀ ਧਨ ਹੈ ਇਹਦੀ ਵੀ ਰੱਖਿਆ ਕਰਨੀ ਮਹਾਰਾਜ ਨੇ ਦੱਸੀ ਹੈ ਕਿ ਨਿਰਾ ਕਮਾਈ ਵੀ ਕਰਨੀ ਰੱਖਿਆ ਵੀ ਕਰਨੀ ਅਤਿ ਜ਼ਰੂਰੀ ਹੈ ਜੇ ਰੱਖਿਆ ਨਹੀਂ ਕਰਦੇ ਤੇ ਮਹਾਰਾਜ ਕਹਿੰਦੇ ਫਿਰ ਸੂਰੀ ਉੱਪਰ ਖੇਲਣਾ ਗਿਰਿਆ ਤਾਂ ਠਾਰ ਨਾ ਹੈ ਕਹਿੰਦੇ ਫਿਰ ਸੂਰੀ ਦੀ ਖੇਡ ਹੈ ਫਿਰ ਜੇ ਡਿੱਗ ਪਿਆ ਕੋਈ ਥਾਂ ਨਹੀਂ ਹੈ ਪਰ ਮਹਾਰਾਜ ਕਹਿੰਦੇ ਇਹਦੀ ਵੀ ਦਿਲ ਦਰਵਾਨੀ ਜੋ ਕਰੇ ਮਹਾਰਾਜ ਨੂੰ ਕਹਿੰਦੇ ਨੇ ਕਹਿੰਦੇ ਦਿਲ ਦੀ ਦਰਵਾਨੀ ਦਿਲ ਦਾ ਪੜਾ ਰੱਖਣਾ ਆਪਣੇ ਮਨ ਤੇ ਪੜਾ ਰੱਖਣਾ ਕੰਟਰੋਲ ਰੱਖਣਾ ਦਿਲ ਦਰਵਾਨੀ ਜੋ ਕਰੇ ਦਰਵੇਸੀ ਸੁਭਰਾਸ ਕਹਿੰਦਾ ਉਹ ਦਰਵੇਸ਼ ਹੈ ਉਹ ਸੰਤ ਹੈ ਉਹ ਮਹਾਤਮਾ ਹੈ ਜਿਹੜਾ ਦਰਵੇਸੀ ਉਹ ਹੈ ਜਿਹੜਾ ਆਪਣੇ ਦਿਲ ਤੇ ਪੜਾ ਦਿੰਦਾ ਆਪਣੇ ਮਨ ਤੇ ਪੜਾ ਦਿੰਦਾ ਔਰ ਜਿਹੜਾ ਆਪਣੇ ਕਾਮ ਰਾਜ ਵਿਚੋੜਾਂ ਨੂੰ ਉੱਥੋਂ ਬਣਨ ਤੋਂ ਰੋਕਦਾ ਇਸ਼ਕ ਮੁਹੱਬਤ ਨਾਨਕਾ ਦੇਖਾ ਕਰਤੇ ਪਾਸ ਮਹਾਰਾਜ ਕਹਿੰਦੇ ਜਿਹੜਾ ਆਪਣੇ ਦਿਲ ਤੇ ਪੜਾ ਦਿੰਦਾ ਆਪਣੇ ਦਿਲ ਤੇ ਪੜਾ ਦੇਣ ਵਾਸਤੇ ਸਾਨੂੰ ਉਹ ਜਿਹੜਾ ਨਾਮ ਰੂਪੀ ਤਨ ਹੈ ਉਹਦੀ ਰੱਖਿਆ ਵਾਸਤੇ ਵੀ ਪੰਜ ਕਾਰ ਨੇ ਮਹਾਰਾਜ ਜੀ ਬਾਹਰੋਂ ਹੀ ਪੰਜ ਕੰਮ ਸਾਨੂੰ ਦੇਣਾ ਕੀਤੇ ਨੇ ਇਸੇ ਤਰ੍ਹਾਂ ਮਹਾਰਾਜ ਨੇ ਫਿਰ ਕਛਹਿਰਾ ਮਹਾਰਾਜ ਬਖਸ਼ਿਸ਼ ਕੀਤਾ ਸਿੱਖ ਨੂੰ ਕਿ ਇੱਕ ਤਾਂ ਐਸਾ ਪਰਦਾ ਕੋਈ ਨਹੀਂ ਹੈ ਪੁਰਾਣਾ ਇਤਿਹਾਸ ਪੜ੍ਹ ਕੇ ਦੇਖੋ ਰਾਜੇ ਨਲ ਦੇ ਇਤਿਹਾਸ ਵਿੱਚ ਗੱਲ ਲਿਖੀ ਹੋਈ ਹੈ ਕਦੇ ਪੜ੍ਹਨਾ ਔਰ ਉਹਦੇ ਵਿੱਚ ਚੰਪੂ ਨਲ ਨਾਮ ਕਿਤਾਬ ਦਾ ਨਾਂ ਹੈ ਉਹ ਜਿਹੜਾ ਗ੍ਰੰਥ ਲਿਖਿਆ ਚੰਪੂ ਨਲ ਉਹਦੇ ਵਿੱਚ ਲਿਖਿਆ ਵੀ ਕਿ ਰਾਜੇ ਨਲ ਦੀ ਫੌਜ ਵਿੱਚ ਇਹ ਹੁਕਮ ਸੀ ਕਿ ਜਿੱਥੇ ਵਰਦੀ ਦੇ ਨਾਲ ਕਛਹਿਰਾ ਜ਼ਰੂਰ ਹੋਵੇ ਇਹ ਬੜਾ ਪਰਦੇ ਦਾ ਚਿੰਨ੍ਹ ਹੈ ਸਭ ਤੋਂ ਔਰ ਦੂਜਾ ਆਪਣੀ ਆਣ ਇੱਜ਼ਤ ਜੱਟ ਸਾਹਿਬ ਦੀ ਨਿਸ਼ਾਨੀ ਵੀ ਹੈ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤਾ। ਕਹਿੰਦੇ ਜਦੋਂ ਹਨੂੰਮਾਨ ਨੇ ਬਹੁਤ ਵੱਡਾ ਕੰਮ ਕੀਤਾ ਨਾ ਰਾਮ ਚੰਦਰ ਦਾ, ਸੀਤਾ ਦਾ ਖਰੜ ਲੈ ਕੇ ਆਇਆ, ਅਸ਼ੋਕ ਬਾਗ ਨੂੰ ਸਾੜ ਕੇ ਆਇਆ, ਰਾਵਣ ਦਾ ਨੁਕਸਾਨ ਕਰਕੇ ਆਇਆ, ਤਾਂ ਖੁਸ਼ੀ ਚ ਆ ਕੇ ਜਦੋਂ ਮੁੜ ਕੇ ਆਇਆ ਸੀਤਾ ਵਾਪਸ ਆ ਗਈ। ਔਰ ਕਹਿੰਦੇ ਫਿਰ ਸੀਤਾ ਨੇ ਤਾਂ ਉਹਨੇ ਮੋਤੀਆਂ ਦਾ ਹਾਰ ਦਿੱਤਾ, ਪਰ ਮੋਤੀਆਂ ਦਾ ਹਾਰ ਉਹਨੇ ਲਿਆ, ਮਾਲਾ ਲਈ, ਉਹਨੇ ਪੱਥਰ ਚੁੱਕਿਆ, ਮੋਤੀ ਭੰਨੇ, ਦੇਖੇ ਵਿੱਚ ਕਹਿੰਦਾ ਰਾਮ ਤੇ ਕਿਤੇ ਹੈ ਨੀ, ਦੂਜਾ ਭੰਨਿਆ, ਤੀਜਾ ਭੰਨਿਆ, ਸਾਰੇ ਮੋਤੀ ਭੰਨਦੇ। ਉਹ ਦੇਖਣ ਵਾਲੇ ਕਹਿੰਦੇ ਨੂੰ ਪਤਾ ਨੀ ਬਾਂਦਰ ਬਾਂਦਰ ਵਾਲੀ ਅਕਲ ਇਹਨਾਂ, ਕਹਿੰਦੇ ਇੰਨੇ ਕੀਮਤੀ ਮੋਤੀ, ਕਿਹੜਾ ਕੀਮਤ ਕਰਦੀ ਹੈ ਕਿਸੇ ਰਾਮ ਹੈ ਹੀ ਨੀ, ਇਹਨਾਂ ਕੀਮਤ ਦਾ ਕੀ ਮਤਲਬ ਹੈ। ਰਾਮ ਚੰਦਰ ਨੇ ਕਹਿੰਦੇ ਕਿਸ਼ਹਿਰਾ ਦਿੱਤਾ, ਗੁਰੂ ਗ੍ਰੰਥ ਸਾਹਿਬ ਜੀ ਬਚਨਾਉਂਦੇ ਨੇ, ਦਾਦੀ ਦੇ ਲੰਕਾ ਗੜ ਉਪਾਰੀ ਦੇ ਰਾਵਣ ਬਣ ਪ੍ਰਲੋਚਨ ਦਾ ਭਗਤ ਸ਼ਬਦ ਹੈ। ਦਾਦੀ ਦੇ ਲੰਕਾ ਗੜ ਉਪਾਰੀ ਦੇ ਰਾਵਣ ਬਣ ਸਲ ਬਿਸਲ ਆਣ ਤੋਖੀ ਦੇ ਹਰੀ, ਕਹਿੰਦੇ ਹਰੀ ਰਾਮ ਚੰਦਰ ਨੂੰ ਜੋ ਸਲ ਹੋ ਗਿਆ ਸੀ ਸੀਤਾ ਦੇ ਵਿਛੋੜੇ ਦਾ, ਰਾਮ ਚੰਦਰ ਨੂੰ ਜੋ ਦੁੱਖ ਹੋ ਗਿਆ ਸੀ ਭਾਈ ਦੇ ਮੂਰਛਾ ਆਉਣ ਦਾ, ਬੇਤੁਰਤ ਹੋਣ ਦਾ, ਬੇਹੋਸ਼ ਹੋਣ ਦਾ, ਮਨ ਦਾ ਖਦਸ਼ਾ ਸੀ, ਉਹਨਾਂ ਦੁਆ ਨੇ ਵਿਚਾਰਾ ਕੀਤਾ ਉਹਨੂੰ ਬਚਾਉਣ ਵਾਸਤੇ। ਉਸ ਵਾਸਤੇ ਸੰਜੀਵਨੀ ਬੂਟੀ ਲਿਆਈ, ਵੈਦ ਨੇ ਕਿਹਾ ਫਲਾਣੇ ਪਹਾੜ ਤੇ ਹੈ, ਉੱਥੋਂ ਚੁੱਕ ਕੇ ਬੂਟੀ ਲੈ ਕੇ ਆਇਆ, ਸੀਤਾ ਨੂੰ ਉੱਥੋਂ ਖਬਰ ਲੈ ਕੇ ਆਇਆ, ਔਰ ਦਾਦੀ ਨੇ ਲੰਕਾ ਗੜ ਸਾਰੀ ਲੰਕਾ ਗੜ ਨੂੰ ਫੂਕਣਾ ਕੀਤਾ ਅੱਗ ਲਾ ਕੇ। ਉਪਾਰੀ ਨੇ ਰਾਵਣ ਬਣ, ਰਾਵਣ ਦਾ ਅਸ਼ੋਕ ਬਾਗ ਜਿਹੜਾ ਮੰਨਿਆ ਪਰਮੰਨਿਆ ਇੰਦਰ ਦੇ ਬਾਗ ਦੇ ਲਿੰਕ ਤੇ ਸੋਹਣਾ ਸੁੰਦਰ ਸੀ, ਉਹ ਸਾਰਾ ਪੁੱਟ ਕੇ ਨਾ ਕੀਤਾ। ਔਰ ਸਰਲ ਦੇ ਸਾਲਿਆਂ ਤੋਖੀ ਲੈ ਹਰੀ, ਸੰਜੀਵਨੀ ਬੂਟੀ ਲਿਆ ਕਰਕੇ ਉਹਦਾ ਜਿਹੜਾ ਦੁੱਖ ਸੀ ਦੂਰ ਕੀਤਾ, ਰਾਮ ਚੰਦਰ ਨੂੰ ਖੁਸ਼ ਕੀਤਾ। ਕਹਿੰਦੇ ਕਰਮ ਕਲ ਪਿਛੌਟੀ ਨੁਕਰੀ ਚਤਰੀ, ਕਹਿੰਦੇ ਫਿਰ ਉਹਨੂੰ ਮਿਲੀ ਕੀ ਉਹਦਾ ਰੁਪਏ, ਰਾਮ ਚੰਦਰ ਨੇ ਕਿਸ਼ਹਿਰਾ ਦਿੱਤਾ, ਕਹਿੰਦੇ ਹਨੂੰਮਾਨ ਨੇ ਬੜੇ ਸਤਿਕਾਰ ਨਾਲ ਨਿਵਾਜ ਕੇ ਪਾਇਆ, ਉਹਨੂੰ ਰੱਖਿਆ ਕਿ ਮੇਰੇ ਰਾਮ ਦੀ ਨਿਸ਼ਾਨੀ ਹੈ, ਮੇਰੀ ਜਗਤਾ ਦੀ ਨਿਸ਼ਾਨੀ ਹੈ। ਇਹ ਵੱਖਰੀ ਗੱਲ ਹੈ ਕਿ ਅੱਜ ਹਿੰਦੂ ਲੋਕ ਸਨਾਤਨੀ ਲੋਕ ਉਹ ਗੱਲਾਂ ਭੁੱਲ ਗਏ, ਹਨੂੰਮਾਨ ਦੀਆਂ ਜੋ ਉਹਨੂੰ ਦਿੱਤੀਆਂ ਸੀ ਉਹ ਕਿਸ਼ਹਿਰੇ ਦੇ ਤਿਆਗੀ ਹੋ ਗਏ, ਹੌਲੀ ਹੌਲੀ ਆਪਣੇ ਕਰਮਾਂ ਤੋਂ ਬੱਚੇ ਚੜੇ ਗਏ, ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਫਿਰ ਉਹ ਕਿਸ਼ਹਿਰਾ ਬਖਸ਼ਿਸ਼ ਕੀਤਾ। ਸਿੱਖ ਧਰਮ ਦੇ ਕੋਲੇ ਦਾਸ ਗੁਰੂ ਦੀ ਬਖਸ਼ੀ ਨਹੀਂ ਹੈ। ਸੋ ਇਹ ਸਾਡਾ ਕਰਮ ਹੈ ਕਿ ਪੰਜਾਂ ਟਕਾਰਾਂ ਨੂੰ ਧਾਰ ਕੇ ਰੱਖਣਾ। ਮੈਂ ਬੇਨਤੀ ਕਰ ਰਿਹਾ ਕਿ ਜਿੱਦਾਂ ਜਿੰਨਾ ਚਿਰ ਸਾਡਾ ਕਰਮ ਦੇ ਨਹੀਂ ਹੁੰਦਾ ਹੈ, ਸਾਡਾ ਕਰਮ ਨਹੀਂ ਪੱਕਾ ਹੁੰਦਾ, ਉਹਨਾਂ ਚਿਰ ਅਗਲਾ ਜਿਹੜਾ ਸਾਡੀ ਯਾਤਰਾ ਸ਼ੁਰੂ ਨਹੀਂ ਹੁੰਦੀ ਹੈ, ਕਿਉਂਕਿ ਯਾਤਰਾ ਸਾਡੀ ਕਰਮ ਤੋਂ ਸ਼ੁਰੂ ਹੋਣੀ ਹੈ। ਇਹੋ ਹੀ ਦੱਸ ਰਹੇ ਗੁਰਬਾਣੀ ਸਾਨੂੰ, ਹਰ ਪਹਿਲੀ ਲਾ ਪ੍ਰਗਤੀ ਕਰਨ ਦੜਾਇਆ ਬਲਰਾਮ ਜੀਓ, ਬਾਣੀ ਬ੍ਰਹਮਾ ਵੇਦ ਧਰਮ ਦੇ। ਫਿਰ ਕੀ ਕਰਨਾ, ਜੋ ਬ੍ਰਹਮ ਬਾਣੀ ਹੈ, ਵੇਦ ਅਰਥ ਗਿਆਨ ਦੀ ਬਾਣੀ, ਉਹ ਵੇਦ ਨਹੀਂ ਜਿਹਨਾਂ ਵੇਦਾਂ ਦੇ ਵਿੱਚ ਮੈਂ ਪਹਿਲਾਂ ਹੀ ਬੇਨਤੀ ਕਰੀ ਸੀ ਕਿ ਬਹੁਤਾ ਉਹਨਾਂ ਵਿੱਚ ਕਰਮ ਕਾਂਡ, ਕਰਮ ਉਪਾਸਨਾ ਗਿਆਨ ਇਸ ਚੋਂ ਜਗਨ ਹੁੰਦਾ। ਇੱਦਾਂ ਦਾ 80 ਲੱਖ ਸਲੋਕ ਪੜ੍ਹੋ, ਕਰਮ ਦਾ ਕਰਮ ਕਾਂਡ ਦਾ, ਇਹ ਕਰਮ ਦਾ ਇਹ ਫਲ ਹੈ, ਇਹ ਕਰਮ ਦਾ ਇਹ ਫਲ ਹੈ, ਇਹ ਕਰਮ ਦਾ ਇਹ ਫਲ ਹੈ, ਕਰਨਾ ਕਰਨਾ ਕਿਉਂ ਜਾਇਆ ਮਨੁੱਖ ਨੂੰ। ਤੇ ਫਿਰ ਉਸ ਤੋਂ ਅੱਗੇ ਉਪਾਸਨਾ ਦੇ 14,000 ਸਲੋਕ ਹੈ, ਫਿਰ ਉਹ ਉਪਾਸਨਾ ਨੂੰ ਸਮਝੇ ਜਾਓ, ਕਰਮ ਕਾਂਡਾ ਦੀ ਸਮਝ ਕਰੀ ਉਹਨੂੰ ਸਮਝ ਕੇ ਫਿਰ ਅਗਲੇ ਨੂੰ ਸਮਝੋ, ਤੇ ਫਿਰ ਉਦੋਂ ਅੱਗੇ 6,000 ਸਲੋਕ ਜਿਹੜਾ ਹੈ ਉਹ ਗਿਆਨ ਦਾ ਹੈ। ਕਰਮ ਕੀ ਹੈ, ਕਰਮ ਜੋ ਕਰਨਾ ਉਪਾਸਨਾ ਹੈ, ਉਹ ਕਰਮ ਦੇ ਵਿੱਚ ਸਾਡਾ ਮਨ ਸਾਧ ਹੋ ਜਾਵੇ ਕਿ ਸਾਡਾ ਮਨ ਵੀ ਜੁੜਨ ਲੱਗ ਜਾਵੇ, ਕਿਉਂਕਿ ਪਹਿਲਾਂ ਤਨ ਕਰਕੇ ਸਾਡਾ ਕਰਮ ਸ਼ੁਰੂ ਹੋਵੇਗਾ, ਫਿਰ ਸਾਡਾ ਮਨ ਸਾਧ ਹੋਵੇਗਾ, ਉਸਨੂੰ ਉਪਾਸਨਾ ਕਹਿੰਦੇ ਨੇ। ਔਰ ਜਦੋਂ ਤਨ ਤੇ ਮਨ ਦੋਵੇਂ ਸ਼ਾਂਤ ਹੋ ਗਏ, ਫਿਰ ਸੋਝੀ ਹੋ ਜਾਣੀ ਕਿ ਮੇਰਾ ਅਸਲੀ ਮਨੋਰਥ ਕੀ ਹੈ, ਮੈਂ ਕਰਨਾ ਕੀ ਹੈ, ਉਹ ਗਿਆਨ ਪੈਦਾ ਹੋ ਜਾਣਾ, ਸੋਝੀ ਦਾ ਗਿਆਨ, ਤੇ ਮੇਰਾ ਮੈਨੂੰ ਮੇਰਾ ਅਸਲੀ ਕਰਮ ਕੀ ਹੈ, ਮਨੁੱਖਾਂ ਦੇ ਮੈਨੂੰ ਮਿਲੀ ਕਿਸ ਵਾਸਤੇ ਹੈ, ਇਹ ਸਮਝ ਪੈਣੀ, ਔਰ ਫਿਰ ਅਗਲੀ ਯਾਤਰਾ ਸ਼ੁਰੂ ਕਰਨੀ। ਸੁਰਤ ਕਰਕੇ ਮਹਾਰਾਜ ਕਹਿੰਦੇ ਬਾਣੀ ਬ੍ਰਹਮਾ ਵੇਦ, ਔਰ ਬਾਣੀ ਬ੍ਰਹਮਾ ਵੇਦ ਸਭ ਨਾਲ ਵੇਦ ਗੁਰਬਾਣੀ, ਗੁਰਬਾਣੀ ਆਪੇ ਅਰਥ ਕਰਦੀ ਹੈ, ਇਹ ਵੇਦ ਨਹੀਂ, ਕਹਿੰਦੇ ਸਾਰੇ ਨਾਦ ਵੇਦ ਗੁਰਬਾਣੀ, ਗੁਰਬਾਣੀ ਸਾਰੇ ਵੇਦਾਂ ਦਾ ਵੇਦ ਭਾਵ ਗਿਆਨ ਦਾ ਗਿਆਨ ਹੈ, ਵੇਦ ਅਰਥ ਹੈ ਗਿਆਨ। ਔਰ ਮਹਾਰਾਜ ਕਹਿੰਦੇ ਬਾਣੀ ਬ੍ਰਹਮਾ ਵੇਦ ਧਰਮ ਦੇ ਲੋਕ ਪਾਲ ਜਾ ਰਾਮ ਜੀ, ਜਦੋਂ ਤੁਸੀਂ ਐਸੀ ਬਾਣੀ ਨਾਲ ਜੁੜੋਗੇ, ਆਪਣੇ ਜੀਵਨ ਨੂੰ ਜੋੜੋਗੇ, ਕਰਮ ਸ਼ੁਰੂ ਕਰੋਗੇ, ਫਿਰ ਸਾਰੇ ਪਾਪਾਂ ਦਾ ਨਾਸ ਵੀ ਹੋਵੇਗਾ। ਐਸੀ ਗੱਲ ਨਹੀਂ ਕਿ ਮਹਾਰਾਜ ਨੇ ਕੋਈ ਗੱਲ ਐਵੇਂ ਕਹੀ ਹੋਵੇ, ਮਹਾਰਾਜ ਨੇ ਸਾਨੂੰ ਬਾਣੀ ਦੀ ਫੁਰਮਾਨ ਕੀਤਾ ਕਿ ਤੁਸੀਂ ਗੁਰਬਾਣੀ ਨੂੰ ਸੁਣੋਗੇ, ਗੁਰਬਾਣੀ ਨੂੰ ਪੜ੍ਹੋਗੇ, ਕੋਈ ਦੁੱਖ ਨਹੀਂ ਹੋਵੇਗਾ, ਕੋਈ ਕਲੇਸ਼ ਨਹੀਂ ਹੋਵੇਗਾ, ਕੋਈ ਪਾਪ ਨਹੀਂ ਲੱਗੇਗਾ। ਅੱਜ ਅਸੀਂ ਜੇ ਦੁਖੀ ਹਾਂ ਤਾਂ ਇਹਦਾ ਸਮਝ ਲੈਣਾ ਕਿ ਅਸੀਂ ਅੱਜ ਗੁਰਬਾਣੀ ਦੇ ਨੇੜੇ ਨਹੀਂ ਲੱਗੇ ਹਾਂ। ਮੂੰਹ ਨਾਲ ਪੜ੍ਹਦੇ ਹਾਂ ਠੀਕ ਹੈ, ਅਸੀਂ ਗੁਰਬਾਣੀ ਨੂੰ ਸੁਣਦੇ ਨਹੀਂ, ਤਨ ਕਰਕੇ ਸੁਣਦੇ ਹਾਂ, ਅਸੀਂ ਮਨ ਨਹੀਂ ਜੁੜਿਆ ਸੁਣਨ ਵਾਸਤੇ। ਨਹੀਂ ਐਸਾ ਨਹੀਂ ਕਿ ਦੁੱਖ ਹੋਵੇ ਕੋਈ, ਮਰਨ ਤਾਂ ਬਾਣੀ ਐਵੇਂ ਥੋੜਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਾਣੀ ਪੜ੍ਹਨ ਵਾਲੇ ਦਾ ਤਾਂ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਸੰਸਾਰ। ਮਹਾਰਾਜ ਕਹਿੰਦੇ ਜਿਹੜਾ ਨਾਮ ਜਪਣ ਵਾਲਾ ਉਹਦੀ ਕਾਇਆ ਚੋਂ ਕੇਸਰ ਵਰਗੀ ਵਾਸ਼ਨਾ ਪੈਦਾ ਹੋਵੇਗੀ। ਕੁੰਗੂ ਕੀ ਕਾਇਆ ਕਹਿੰਦੇ ਕੇਸਰ ਦੀ ਵਾਸ਼ਨਾ ਪੈਦਾ ਹੋਵੇਗੀ ਉਹਦੇ ਵਿੱਚੋਂ। ਔਰ ਰਤਨਾ ਕੀ ਲਲਤਾ ਜੀਵ ਦੇ ਵਿੱਚੋਂ ਕਹਿੰਦੇ ਹੀਰਿਆਂ ਵਰਗੇ ਬਚਨ ਨਿਕਲਣਗੇ, ਅਮੋਲਕ ਬਚਨ ਨਿਕਲਣਗੇ, ਰਸਮਈ ਬਚਨ ਹੋਣਗੇ, ਐਸਾ ਰਸ ਆਵੇਗਾ। ਔਰ ਫਿਰ ਕਹਿੰਦੇ ਅਗਰ ਵਾਸਤਵ ਸਾਸ ਕਹਿੰਦੇ ਉਹਦੇ ਸਵਾਸਾਂ ਦੇ ਵਿੱਚੋਂ ਸੁਗੰਧੀ ਆਵੇਗੀ, ਚੰਦਨ ਦੀ ਸੁਗੰਧੀ ਆਵੇਗੀ ਉਹਦੇ ਸਵਾਸਾਂ ਤੇ, ਗੁਰਮੋਹਰੀ ਆਵੇਗੀ ਜਿਹਦੇ ਸਵਾਸਾਂ ਵਿੱਚ ਵਾਹਿਗੁਰੂ ਦਾ ਨਾਮ ਵਸ ਗਿਆ। ਔਰ ਸਾਰੇ ਚੰਦਨ ਨੂੰ ਪੈਦਾ ਕਰਨ ਵਾਲਾ ਵਾਹਿਗੁਰੂ ਪਰਮੇਸ਼ਰ ਜਿੱਥੇ ਵਸ ਗਿਆ, ਉਹਨਾਂ ਸਵਾਸਾਂ ਤੇ ਕਦੇ ਵੀ ਦੁਰਗੰਧੀ ਨਹੀਂ ਆਵੇਗੀ, ਉਹਨਾਂ ਸਵਾਸਾਂ ਚੋਂ ਸੁਗੰਧੀ ਆਵੇਗੀ। ਅਗਰ ਵਾਸ ਸੰਸਾਸ ਅਰਧਾ ਤੀਰਥ ਕਾ ਮੁਖ ਟਿੱਕਾ, ਮਹਾਰਾਜ ਕਹਿੰਦੇ ਉਹਦੇ ਮੂੰਹ ਵਿੱਚੋਂ ਅਠਾਰ ਤੀਰਥਾਂ ਦਾ ਉਹਦਾ ਦਰਸ਼ਨ ਕਰਨ ਦੇ ਨਾਲ ਤੁਹਾਨੂੰ ਬੈਠਣ ਨੂੰ ਪਰ ਮਿਲੇਗਾ, ਤੀਰਥ ਜਾਣ ਦੀ ਲੋੜ ਨਹੀਂ ਹੈ। ਸੋ ਗੁਰਮੁਖ ਪਿਆਰੇ ਜਿਹੜਾ ਆਪਣੇ ਆਪ ਨੂੰ ਕੋਈ ਸੰਤ ਘਾਵੇ ਵੇਖ ਲਿਓ, ਜੇ ਤਾਂ ਪਿੰਡ ਦੀ ਸੀਸੀ ਨਗਰ ਨਾਲ ਵਾਸਨਾ ਕਰੀ ਉਹ ਬੜਾ ਦੇਖਿਆ, ਕਿਉਂਕਿ ਅੱਜ ਕੱਲ੍ਹ ਇਹ ਵੀ ਹੈ ਨਾ ਵੀ ਚਲੋ ਜੇ ਉਧਰੋਂ ਵਾਸਨਾ ਨਹੀਂ ਪੈਦਾ ਹੋਈ ਤਾਂ ਦੋ ਚਾਰ ਚੇਲੇ ਮਗਰੋਂ ਉੱਥੇ ਸੈਂਟ ਚਿਰਕੀ ਚੱਲੋ, ਬੜੀਆਂ ਬੜੀਆਂ ਬੋਤਲਾਂ ਚੁੱਕਣੀਆਂ ਛਿੜਕ ਲਓ ਸਾਨੂੰ, ਸੈਂਟ ਚਿੜਕਣ ਦੀ ਲੋੜ ਨਹੀਂ ਹੈ। ਜੇ ਵਾਹਿਗੁਰੂ ਨਾਲ ਜੁੜਿਆ ਹੈ ਤਾਂ ਉਹਦੇ ਵਿੱਚੋਂ ਇਹ ਵਾਸਨਾ ਪੈਦਾ ਹੋਵੇਗੀ, ਉਹਦੇ ਸਵਾਸਾਂ ਤੋਂ ਚੰਦਨ ਦੀ ਸੁਗੰਧੀ ਆਵੇਗੀ। ਔਰ ਉਹਦੇ ਗੁਰਮੁਖ ਪਿਆਰੇ ਉਹਦੇ ਵਿੱਚੋਂ ਐਸੇ ਆਨੰਦਮਈ ਉਹਦੇ ਕੋਲੇ ਬੈਠ ਕੇ ਮਨ ਨੂੰ ਆਨੰਦ ਆਵੇਗਾ। ਔਰ ਪਿੱਛੇ ਜੇ ਸੰਤ ਸਿੰਘ ਮਸਕੀਨ ਜੀ ਆਪਣੀ ਕਥਾ ਸੁਣਾ ਰਹੇ ਸੀ, ਕਹਿਣ ਲੱਗਾ ਮੈਂ ਕਥਾ ਕੀਤੀ ਪਟਨੇ ਸਾਹਿਬ, ਇਹ ਸੀ ਸ਼ਬਦ ਦੀ ਕਥਾ। ਔਰ ਮੈਂ ਕਥਾ ਕਰਕੇ ਮੈਂ ਕਹਿੰਦਾ ਆਪਣੀ ਪਰਖ ਬੁੱਧੀ ਨਾਲ ਮੈਂ ਉਸਨੂੰ ਬਈ ਭਾਈ ਇਹੋ ਜਿਹੇ ਪਵਿੱਤਰ ਹੋ ਜਾਂਦੇ, ਇਹ ਜਿਹੇ ਸਾਹ ਹੋ ਜਾਂਦੇ ਨੇ, ਉਹਨਾਂ ਦੇ ਵਿੱਚ ਇਹ ਹੋ ਜਾਂਦਾ, ਮੈਂ ਇਹ ਗੱਲ ਕਹੀ ਵੀ ਉਸਦੇ ਸਾਹ ਸਫਲੇ ਹੋ ਜਾਂਦੇ ਨੇ, ਚੰਦਨ ਵਾਂਗੂ ਕੀਮਤੀ ਹੋ ਜਾਂਦੇ ਨੇ, ਉਹਦੀ ਕਾਇਆ ਕੁੰਗੂ ਵਰਗੀ ਸਾਹ ਪਵਿੱਤਰ ਹੋ ਜਾਂਦੀ ਹੈ। ਮੈਂ ਸਾਰੀ ਕਥਾ ਕੀਤੀ ਤੇ ਕਥਾ ਕਰਕੇ ਮੈਂ ਗੁਰੂ ਰਾਜਸਥਾਨ ਸਾਹਿਬ ਉੱਥੇ ਆਇਆ, ਉੱਥੇ ਇੱਕ ਸੰਤ ਸੀ ਉਹਦਾ ਨਾਂ ਕਰਤਾਰ ਸਿੰਘ ਦੱਸਦੇ। ਕਹਿੰਦਾ ਉਹ ਸੰਤ ਕਰਤਾਰ ਸਿੰਘ ਮੈਨੂੰ ਕਹਿਣ ਲੱਗੇ, ਕਹਿੰਦੇ ਪਟਨੇ ਸਾਹਿਬ ਕਥਾ ਕਰਦਾ ਸੀ ਨਸਕੀਨ, ਮੈਂ ਵੀ ਸੁਣੀ ਹੈ ਤੇਰੀ ਕਥਾ। ਕਹਿੰਦੇ ਹਾਂ, ਕਹਿੰਦੇ ਸਾਰੀ ਗਲਤ ਕਰਕੇ ਜੜਵਟ ਕੇ ਕਥਾ ਨਹੀਂ ਤੂੰ ਉੱਥੇ, ਗੁਰਬਾਣੀ ਦੇ ਅਰਥ ਗਲਤ ਕਰਕੇ ਆਏ ਆ। ਕਹਿੰਦਾ ਜੀ ਇਹ ਹੀ ਲਿਖਿਆ ਟੀਕੇ ਚ, ਕਹਿੰਦਾ ਟੀਕਾ ਵੀ ਗਲਤ ਹੈ, ਟੀਕਾ ਘਰਾਂ ਤੋਂ ਗੁਰੂਆਂ ਦਾ ਕੀਤਾ ਜੀ, ਰੱਬ ਨੇ ਕੀਤਾ ਉਹ ਦਿਲਵਰਗਿਆਂ ਨੇ ਕੀਤਾ ਹੈ ਨਾ। ਕਹਿੰਦਾ ਇਹ ਕਿਤੇ ਹੋ ਸਕਦਾ ਹੈ, ਕਹਿੰਦਾ ਜਿਹੜਾ ਨਾਮ ਦਾ ਰਸੀ ਹੈ ਗੁਰਬਾਣੀ ਕਿਤੇ ਗਲਤ ਕਹਿ ਸਕਦੀ ਹੈ, ਉਹ ਤੇ ਕੁਛ ਹੋਊਗਾ। ਕਹਿੰਦਾ ਜੀ ਇਸ ਤਰ੍ਹਾਂ ਮੈਂ ਤਾਂ ਨੀ ਪੜ੍ਹਿਆ ਕਿਤੇ, ਕਹਿੰਦਾ ਹੁਣ ਤਾਂ ਮੰਨਣਾ ਨੀ। ਫਿਰ ਉਹ ਕਹਿਣ ਲੱਗਾ ਤੂੰ ਪੁਰਾਣੇ ਸ਼ਹਿਰ ਚਲੇ ਜਾ, ਉਹਨੇ ਗਲਤ ਸੁਣਾਈ, ਮੇਰੇ ਸ਼ਹਿਰ ਦਾ ਨਾਂ ਚੇਤੇ ਨਹੀਂ ਰਿਹਾ। ਕਹਿੰਦਾ ਤੂੰ ਉੱਥੇ ਚਲਿਆ ਜਾ, ਤੈਨੂੰ ਉੱਥੇ ਜਾ ਕੇ ਹੁਣ ਤੈਂ ਮੰਨਣਾ ਨੀ, ਤੈਨੂੰ ਉੱਥੇ ਆ ਕੇ ਪਤਾ ਲੱਗੂਗਾ। ਉਹ ਕਹਿੰਦਾ ਜਿੱਥੇ ਉਹਨੇ ਦੱਸਿਆ ਸੀ ਮੈਂ ਗਿਆ, ਜਦੋਂ ਮੈਂ ਉੱਥੇ ਗਿਆ ਕਹਿੰਦੇ ਉੱਥੇ ਬਹੁਤ ਸਾਰੇ ਲੋਕ ਬੈਠੇ ਹੋਏ ਵੀ, ਔਰ ਇਹ ਕਮਰੇ ਦੇ ਵਿੱਚੋਂ ਬਹੁਤ ਵਾਸਨਾ ਆਵੇ ਜਿਵੇਂ ਚੰਦਨ ਛਿੜਕਿਆ ਹੁੰਦਾ, ਬੜਾ ਆਨੰਦਮਈ ਵਾਸਨਾ ਆਵੇ ਉਹਦੇ ਵਿੱਚੋਂ, ਦੂਰ ਕਰਦਾ ਵੀ ਦੂਰ ਤੱਕ ਆਵੇ ਸਾਰੇ ਉਸ ਛੋਟਾ ਜਿਹਾ ਗੁਰਦੁਆਰਾ ਕਿਹਦੇ ਵਿੱਚੋਂ। ਤੇ ਮੈਂ ਜਾ ਕੇ ਪੁੱਛਿਆ ਵੀ ਤੁਸੀਂ ਇੰਨੇ ਸੈਂਟ ਵਗੈਰਾ ਛਿੜਕੇ ਤੇ ਇਹਦੀ ਵਾਸਨਾ ਆ ਰਹੀ ਹੈ? ਕਹਿੰਦੇ ਨਹੀਂ, ਕੁਛ ਨੀ ਛਿੜਕਿਆ ਇੱਥੇ। ਫਿਰ ਕਹਿੰਦੇ ਮੈਨੂੰ ਦੱਸਿਆ ਉਹਨਾਂ ਨੂੰ ਕੀ ਹੋਇਆ, ਉਹ ਕਹਿੰਦੇ ਹਫ਼ਤਾ ਕੁ ਹੋ ਗਿਆ ਇਸ ਨੂੰ, ਅੱਠ ਦਸ ਦਿਨ ਪਹਿਲਾਂ ਇੱਥੇ ਸਾਡੇ ਇੱਕ ਮਹਾਤਮਾ ਆਇਆ ਕਰਦਾ ਸੀ ਜਿਹੜਾ ਬਾਣੀ ਪੜ੍ਹਦਾ ਸੀ, ਲੋਕ ਸਿੱਧਾ ਸਮਝਦੇ ਸੀ ਉਹਨੂੰ ਸਾਰਾ ਦਿਨ, ਤੇ ਆਉਂਦਾ ਕਦੇ ਸੀ ਨਹੀਂ ਰਹਿੰਦਾ, ਸਾਰਾ ਚਲਿਆ ਜਾਂਦਾ, ਫਿਰ ਆਉਂਦਾ ਫਿਰ ਚਲਿਆ ਜਾਂਦਾ, ਗੁਰਸਿੱਖ ਸੀ। ਔਰ ਕਹਿੰਦਾ ਫਿਰ ਇੱਕ ਜਿਹੜੀ ਦਸ ਦਿਨ ਪਹਿਲਾਂ ਘਟਨਾ ਵਾਪਰੀ ਹੈ, ਕਹਿਣ ਲੱਗੇ ਉਹ ਮਹਾਤਮਾ ਕਹਿਣ ਲੱਗਿਆ ਹਮ ਕੱਲ ਕੋ ਜਾਏਂਗੇ, ਕਹਿੰਦੇ ਅਸੀਂ ਤੇ ਨਿਕਲ। ਉਹ ਕਹਿੰਦੇ ਉੱਥੇ 24 ਕੁ ਘਰ ਨੇ ਸਾਰੇ ਸਿੱਖਾਂ ਦੇ, ਉਹ ਸ਼ਹਿਰ ਸੀ ਮੇਰੇ ਮੱਧ ਪ੍ਰਦੇਸ਼ ਉਹ ਸ਼ਹਿਰ ਹੈ, ਛੋਟਾ ਜਿਹਾ ਸ਼ਹਿਰ ਦੱਸਿਆ ਜੀ ਮੇਰੇ ਚੇਤੇ ਦੇ ਨਾਮ। ਕਹਿੰਦੇ ਅਸੀਂ ਜਦੋਂ ਸੁਣਿਆ, ਬੀਬੀਆਂ ਪੁੱਛਣ ਲੱਗ ਗਈ ਬਾਬਾ ਜੀ ਜਾਓਗੇ ਤੁਹਾਨੂੰ ਫਿਰ ਕੋਈ ਲੰਗਰ ਬਾਂਧਿਆ ਕਰਦਾ, ਬੰਨਦੀਏ ਬਣਾ ਕੇ ਕਿਸੇ ਰਾਹ ਵਿੱਚ ਪਾਣੀ ਛੱਡੋਗੇ ਕਿ ਬੰਧੇ ਕਰਦੇ ਸੀ? ਕਹਿੰਦੇ ਨਹੀਂ ਨਹੀਂ ਹੁਣ ਲੰਗਰ ਪਾਣੀ ਲੋੜ ਨਹੀਂ, ਉਹ ਤਾਂ ਅਸੀਂ ਦੁਨੀਆਂ 'ਤੇ ਜਾਵਾਂਗੇ। ਕਹਿੰਦੇ ਹੁਣ ਮੁੜਕੇ ਨਹੀਂ ਆਉਣਾ ਸੀ। ਉਹ ਕਹਿਣ ਲੱਗੇ ਬਾਬਾ ਚੰਗੇ ਭਲੇ ਹੋਏ, ਕਹਿੰਦੇ ਚੰਗੇ ਭਲੇ ਕਿਹਾ ਜਾਣਾ ਨਹੀਂ, ਜਾਣਾ ਹੈ ਤਾਂ ਕਹਿੰਦੇ ਚਲੇ ਜਾਵਾਂਗੇ। ਉਹ ਫਿਰ ਪੁੱਛਣ ਵੀ ਲੱਗ ਗਏ, ਕਹਿਣ ਲੱਗੇ ਬਾਬਾ ਜੀ ਤੁਸੀਂ ਐਸਣੀ ਜਾਓਗੇ ਕੱਲ ਨੂੰ ਤੇ ਸੱਜੀ ਵਿੱਚ ਹੀ ਜਾਓਗੇ, ਤੁਹਾਡੇ ਸਰੀਰ ਦਾ ਸੰਸਕਾਰ ਕਰੀਏ, ਕਈ ਮਹਾਤਮਾ ਸੰਸਕਾਰ ਕਰਾਉਣ ਦੇ, ਕਈ ਕਹਿੰਦੇ ਪਾਣੀ ਜ਼ਰੂਰ ਦਿਓ, ਤੇ ਤੁਹਾਨੂੰ ਜਲ ਪ੍ਰਵਾਹ ਕਰੀਏ। ਕਹਿੰਦਾ ਬਾਬੇ ਦਾ ਫਿਰ ਨਾਮ ਜਪਣ ਦਾ ਫਾਇਦਾ ਕੀ ਹੋਇਆ? ਕਹਿੰਦਾ ਸੰਤ ਬੜਾ ਕਾਹਦਾ ਆਇਆ ਜੇ ਮੈਂ ਤੁਹਾਨੂੰ ਸੰਸਕਾਰ ਕਰਵਾਇਆ, ਔਰ ਜੇ ਮੈਂ ਤੁਹਾਨੂੰ ਹੀ ਕਹਿੰਦੇ ਪਾਣੀ ਜਲ ਪ੍ਰਵਾਹ ਕਰਵਾਇਆ, ਆਪਦਾ ਆਪ ਹੀ ਕਰਾਂਗੇ। ਕਹਿੰਦੇ ਉਹ ਜਦੋਂ ਆਹ ਗੱਲ ਫੈਲੀ ਇੱਕ ਤੋਂ ਦੂਜੇ ਨੂੰ, ਦੂਜੇ ਤੋਂ ਤੀਜੇ ਨੂੰ, ਤੀਜੇ ਤੋਂ ਚੌਥੇ ਨੂੰ, ਫਿਰ ਗੱਲ ਬਦਲ ਗਈ ਵੀ ਸ਼ਹਿਰ ਇਹ ਕਦੇ ਕੱਲ ਨੂੰ ਕਦੇ ਸੂਸਾਈਡ ਨਾ ਕਰਦਾ ਹੋਵੇ, ਆਤਮ ਹੱਤਿਆ ਨਾ ਕਰਦਾ ਹੋਵੇ। ਉਹ ਪਿੰਡ ਚ ਹੋਰ ਵੀ ਜਿਹੜੇ ਸ਼ਹਿਰ ਲੈਣ ਵਾਲੇ ਸੀ, ਦੂਜੇ ਲੋਕ ਵੀ, ਦੂਜੀਆਂ ਮੱਤਾਂ ਵਾਲੇ ਵੀ ਆ ਗਏ, ਪੁਲਿਸ ਨੂੰ ਪਤਾ ਲੱਗ ਗਿਆ, ਕਹਿੰਦੇ ਉਹ ਵੀ ਆ ਗਈ, ਹੌਲੀ ਹੌਲੀ ਪੱਤਰਕਾਰਾਂ ਨੂੰ ਪਤਾ ਲੱਗ ਗਿਆ ਉਹ ਵੀ ਆ ਗਏ, ਨਹੀਂ ਜੀ ਕੱਲ ਨੂੰ ਐਸਾ ਕੁਛ ਹੋਵੇਗਾ ਕਿਉਂਕਿ ਰੌਲਾ ਪੈ ਗਿਆ ਇਸ ਗੱਲ ਦਾ, ਔਰ ਪੁਲਿਸ ਵੀ ਤਿਆਰ ਕਰੀਏ ਵੀ ਐਸਾ ਕੁਛ ਕਰੇਗਾ, ਪੱਤਰਕਾਰ ਵੀ ਤਿਆਰ ਨੇ। ਉਹਨੇ ਕਹਿੰਦੇ 8 ਵਜੇ ਤੱਕ ਉਹਨੇ ਨਿਤਨੇਮ ਕਰਿਆ, ਆਪਣਾ ਬਾਣੀ ਪੜ੍ਹੀ, ਉੱਚੀ ਸੁੱਚ ਬਾਣੀ ਪੜ੍ਹਦਾ, ਸੁਖਮਨੀ ਸਾਹਿਬ ਹੈਰਾ ਸਾਰਾ ਪੜ੍ਹ ਜਾਂਦਾ ਸਾਰਾ ਦਿਨ ਬਾਣੀ ਪੜ੍ਹ ਕੇ। 8 ਵਜੇ ਉਹਨੇ ਆ ਕੇ ਮਹਾਰਾਜ ਨੇ ਤਾਂਬਿਆ, ਅਰਦਾਸ ਕੀਤੀ, ਔਰ ਅਰਦਾਸ ਕਰਕੇ ਪਹਿਲਾਂ ਲੰਮੇ ਪੈ ਕੇ ਨੰਡਾਉਤ ਬੰਧਨਾ ਮੱਥਾ ਟੇਕਿਆ, ਫਿਰ ਉੱਥੇ ਸਿੱਧਾ ਪੈ ਗਿਆ, ਸਿੱਧੇ ਪੈ ਕੇ ਹੱਥ ਜੋੜ ਕੇ ਕਹਿੰਦੇ ਉਹਦੇ ਫਿਰ ਜੇ ਪੈ ਗਿਆ, ਨਾਭੀ ਵਿੱਚੋਂ ਚਿੱਟੀ ਅੱਗ ਨਿਕਲੀ, ਠੰਢੀ ਅੱਗ, ਕੋਈ ਸੇਕ ਨਹੀਂ, ਚਿੱਟੀ ਬਿਲਕੁਲ ਚਿੱਟਾ ਪ੍ਰਕਾਸ਼ ਕੀਤਾ ਉਸਨੇ, ਔਰ ਚਿੱਟੀ ਅੱਗ ਕਹਿੰਦੇ ਨਿਕਲੀ। ਉਹ ਦੇਖਦੇ ਸਾਰੇ ਪੱਤਰਕਾਰਾਂ ਨੇ ਫੋਟੋਆਂ ਵੀ ਲੈਣੀਆਂ ਆਏ ਸੀ ਮੌਕੇ ਤੇ। ਉਹ ਚਿੱਟੀ ਅੱਗ ਨਿਕਲੀ, ਉਹਦੇ ਵਿੱਚੋਂ ਹੌਲੀ ਹੌਲੀ ਸਰੀਰ ਸੜਦਾ ਸੜਦਾ ਸਾਰਾ ਉਹ ਅੱਗ ਦੇ ਵਿੱਚ ਉਹਦੇ ਅਲੋਪ ਹੋ ਗਿਆ, ਔਰ ਥੱਲੇ ਕਾਰਪੇਟ ਵੇਚਿਆ ਸੀ ਉਹਨੂੰ ਕੋਈ ਸੇਕ ਨਹੀਂ ਲੱਗਿਆ। ਉਦੋਂ ਬਾਅਦ ਕੋਈ ਹੱਡੀ ਨਾ ਪਤਲੀ, ਕੋਈ ਰਾਖ ਨਾ ਸੁਆਹ ਕੁਛ ਨਹੀਂ ਆ, ਸਭ ਸੜਕੇ ਵਿੱਚ ਹੀ ਅਲੋਪ ਹੋ ਗਿਆ। ਉਹ ਕਹਿਣ ਲੱਗੇ ਕਿ ਮੈਂ ਦੋਸਤੋ ਲੋਕਾਂ ਨੂੰ ਦੱਸਿਆ ਜਿਹੜਾ ਚਿੱਟਾ ਪ੍ਰਕਾਸ਼ ਲਿਖਿਆ ਸੀ ਕਰਤਾ ਰਿਹਾ, ਇਹ ਕਰਤਾ ਚਿੱਟਾ ਪ੍ਰਕਾਸ਼ ਰਹਿ ਗਿਆ, ਔਰ ਇੱਕ ਹਫ਼ਤੇ ਤੋਂ ਬਾਅਦ ਉਹ ਪ੍ਰਕਾਸ਼ ਖਤਮ ਹੋ ਗਿਆ। ਕਹਿੰਦੇ ਹੁਣ ਉਹਦੇ ਵਿੱਚੋਂ ਵਾਸ਼ਨਾ, ਉਹਦੀ ਜਦੋਂ ਉਹ ਪਹਿਲਾਂ ਵੀ ਆਉਂਦਾ ਸੀ, ਕਹਿੰਦੇ ਉਹਦੇ ਵਿੱਚੋਂ ਵਾਸ਼ਨਾ ਆਉਂਦੀ ਸੀ, ਲੋਕ ਦੱਸਦੇ ਸਾਨੂੰ ਉਦੋਂ ਖਿਆਲ ਨਹੀਂ ਸੀ ਸ਼ਾਇਦ ਕੋਈ ਸੈਂਟ ਵਗੈਰਾ ਲਾਉਂਦਾ ਹੋਣਾ, ਪਰ ਹੁਣ ਪਤਾ ਲੱਗਿਆ ਕਿ ਵਾਸ਼ਨਾ ਜਿਵੇਂ ਅੱਜ ਆ ਰਹੀ, ਕੋਈ ਸੈਂਟ ਨਹੀਂ, ਕੋਈ ਕੁਛ ਨਹੀਂ, ਤੇਤਰੀ ਵਾਸ਼ਨਾ ਆਉਂਦੀ ਸੀ ਉਹਦੇ ਵਿੱਚੋਂ। ਕਹਿੰਦੇ ਮੈਂ ਆ ਕੇ ਫਿਰ ਸੰਤਾਂ ਕੋਲ, ਕਹਿੰਦਾ ਜੀ ਦੇਖ ਆਇਆ, ਕਹਿਣ ਲੱਗੇ ਫਿਰ ਜਾ ਹੁਣ ਪਟਨੇ ਮੁੜ ਕੇ ਕਥਾ ਕਰਕੇ ਆਵੇ, ਉੱਥੇ ਮੁੜ ਕੇ ਕਹਿ ਕੇ ਅੱਜ ਆ ਕੁਛ ਹੁੰਦਾ। ਕਹਿਣ ਲੱਗਾ ਮੈਂ ਕਿਹਾ ਪ੍ਰਕੁਤੀ ਦਾ ਮਾਲਕ ਸੀ, ਮੰਨਦਾ ਨਹੀਂ ਸੀ, ਪਰ ਮੈਂ ਅੱਖੇ ਵੇਖਿਆ ਕਿ ਜਿਹੜਾ ਨਾਮ ਦਾ ਰਸੀ ਹੈ, ਨਾਮ ਜਪਣ ਵਾਲਾ ਹੈ, ਉਹਦੀ ਐਸੀ ਕਾਇਆ ਬਣ ਜਾਂਦੀ ਹੈ, ਔਰ ਉਹਦਾ ਐਸਾ ਸਰੂਪ ਬਣ ਜਾਂਦਾ। ਉਹ ਤਾਂ ਉਹਦੀ ਗੱਲ ਹੈ, ਖੈਰ ਮੈਨੂੰ ਵਾਸੂ ਭਾਰਦਵਾਜ, ਮੇਰੇ ਕੋਲ ਉਹ ਨੰਬਰ ਵੀ ਹੈ, ਇਸ ਨੂੰ ਮੰਗਿਆ ਸੀ ਕਿਸੇ ਨੇ, ਮੁੜ ਕੇ ਮੈਨੂੰ ਕੋਲ ਰਾਜਗੜ ਮੰਗਵਾਇਆ। ਅਸੀਂ ਅੰਮ੍ਰਿਤਸਰ ਪਿਛਲੇ ਸਾਲ ਗੁਰੂ ਗ੍ਰੰਥ ਸਾਹਿਬ ਦਾ 400 ਸਾਲ ਦਾ ਪਹਿਲਾ ਪ੍ਰਕਾਸ਼ ਨੂੰ ਸੁਣਾ ਰਹੇ ਸੀ, ਉਹ ਗੁਰੂ ਘਰ ਆਇਆ, ਉਹਨੇ ਆਪਣਾ ਦੱਸਿਆ, ਮੈਂ ਪੁੱਛਣ ਲੱਗਿਆ ਉਸਨੂੰ, ਉਸਨੇ ਵੀ ਇਹ ਦੱਸਿਆ ਕਿ ਮੇਰੇ ਕੈਂਸਰ ਹੋਇਆ ਸੀ, ਔਰ ਚਿੱਟਾ ਪ੍ਰਕਾਸ਼ ਉਹਨੇ ਵੀ ਦੱਸਿਆ ਕਿ ਜੋ ਸੁਖਮਨੀ ਸਾਹਿਬ ਦਾ ਪਾਠ ਚੱਲ ਰਿਹਾ ਸੀ, ਔਰ ਨਾਲੇ ਉਹ ਪੜ੍ਹਿਆ ਲਿਖਿਆ ਬੰਦਾ ਹੈ, ਨਾਸਾ ਵਿੱਚ ਕੰਮ ਕਰਦਾ ਰਿਹਾ ਇੱਥੇ, ਉਹ ਕਹਿੰਦੇ ਜਿਹੜੇ ਪਹਿਲੇ ਚੰਦਰਮਾ ਤੇ ਗਏ ਬੰਦੇ ਨੀਰ ਰਾਮ ਸਟਰਾਂਗ ਵਗੈਰਾ, ਉਹਨਾਂ ਨੂੰ ਭੇਜਣ ਦੇ ਵਿੱਚ ਸਾਰੀ ਉਹਦੇ ਵਿੱਚ ਮੈਂ ਕੰਮ ਕਰਦਾ ਸੀ। ਪਰ ਜਦੋਂ ਮੈਨੂੰ ਕੈਂਸਰ ਹੋਇਆ, ਮੇਰੀ ਮੱਧ ਪ੍ਰਦੇਸ਼ ਦੀ ਸਰਕਾਰ ਨੇ ਵੀ, ਅਮਰੀਕਾ ਸਰਕਾਰ ਨੇ ਵੀ ਬੜਾ ਇੱਥੇ ਜ਼ੋਰ ਲਾਇਆ ਵੀ ਇਹ ਬਚ ਜਾਵੇ ਬੰਦਾ, ਵਿਗਿਆਨੀ ਹੈ ਬਹੁਤ ਚੋਟੀ ਦਾ। ਮੈਂ ਨਾਸਤਿਕ ਸੀ, ਕਹਿੰਦਾ ਬਾਬਾ ਜੀ ਮੈਂ ਵੀ ਰੱਬ ਨੂੰ ਮੰਨਣ ਵਾਲਾ ਨਹੀਂ ਸੀ, ਔਰ ਮੈਂ ਇਹ ਮੇਰੇ ਸਿਰ ਦੇ ਮੇਰੇ ਹੱਥ ਲਾਇਆ, ਕਹਿੰਦਾ ਦੁੱਖ ਮਰਿਆ ਜੀ ਵੀ ਸਿਰ ਦੇ ਉੱਤੇ ਅੰਮ੍ਰਿਤ ਬਣਿਆ ਹੋਇਆ, ਪਰ ਹੁਣ ਇਹ ਦੁੱਖਦਾ ਨਹੀਂ ਹੈ, ਠੀਕ ਹੈ। ਇਹ ਮੇਰਾ ਕੈਂਸਰ ਹੋਇਆ, ਮੇਰੇ ਕੰਨ ਵੀ ਬੰਦ ਹੋ ਗਏ ਸੀ, ਔਰ ਇਹ ਕੰਨ ਬੰਦ ਹੋ ਗਏ, ਮੈਂ ਮਰਨ ਦੇ ਦੱਸਣਾ ਕੰਢੇ ਤੇ ਸੀ, ਮੈਨੂੰ ਡਾਕਟਰਾਂ ਨੇ ਕਿਹਾ ਤੁਹਾਨੂੰ ਥੋੜੇ ਚਿਰ ਬਚੇਗਾ ਤੂੰ, ਪਰ ਕਹਿੰਦਾ ਮੇਰੀ ਇੱਕ ਸਾਰੀ ਹੈ ਉਹ ਸਰਦਾਰ ਨੂੰ ਵਿਆਹੀ ਹੈ, ਆਪ ਉਹ ਬ੍ਰਾਹਮਣ ਹੈ, ਉਹ ਕਹਿੰਦਾ ਸਰਦਾਰ ਨੂੰ ਵਿਆਹੀ ਹੈ, ਉਹ ਮੈਨੂੰ ਲੈ ਕੇ ਆਏ, ਕਹਿੰਦੇ ਹੁਣ ਮਰਨ ਦਾ ਮੌਕਾ ਤਾਂ ਹੈ ਹੀ, ਹੁਣ ਤਾਂ ਕੁਛ ਦਿਨ ਬਾਕੀ ਨੇ, ਆ ਜਾ ਆਪਾਂ ਦਰਬਾਰ ਸਾਹਿਬ ਕਰੀਏ ਅੰਮ੍ਰਿਤਸਰ। ਕਹਿੰਦੇ ਅਸੀਂ ਉੱਥੇ ਗੱਡੀ ਸੀਟ ਬੁੱਕ ਕਰਾਈ, ਅੰਮ੍ਰਿਤਸਰ ਆਏ, ਕਿਸੇ ਪਾਠ ਵਾਸਤੇ ਉਹਨਾਂ ਨੂੰ ਪੁੱਛਿਆ, ਕਹਿੰਦੇ ਇਹ ਕਮੇਟੀ ਵਾਲੇ ਕਹਿੰਦੇ ਨੇ ਇੱਥੇ ਲੰਬੀ ਲਿਸਟ ਹੈ, ਇੱਥੇ ਬਹੁਤ ਦਿਨ ਟਾਈਮ ਲੱਗਦਾ ਜੀ। ਕਹਿਣ ਲੱਗੇ ਵੀ ਮੇਰੇ ਤਾਂ ਸਿਰੇ ਦੇਹ ਫੜੇ ਰਹੇ ਨੇ, ਮੈਂ ਤਾਂ ਮਰ ਜਾਣਾ, ਕੋਈ ਕਿਰਪਾ ਕਰੋ। ਉਹ ਅਕਾਲ ਤਖ਼ਤ ਦੇ ਦੋ ਇਨਸਾਨ ਸਾਹਿਬਾਂ ਦੇ ਕੋਲੇ ਇੱਕ ਬਿਕਰਮ ਸਿੰਘ ਗੰਗੂ ਦੇ ਨਾਂ ਤੇ ਕਮਰਾ ਬਣਿਆ, ਉਹ ਕਹਿੰਦੇ ਆਹ ਕਮਰਾ ਤੁਹਾਨੂੰ ਦੇ ਦਿੰਦੇ ਹਾਂ, ਇੱਥੇ ਪਾਠ ਕਰ ਲਓ। ਉਹ ਕਮਰੇ ਚ ਪਾਠ ਸ਼ੁਰੂ ਕੀਤਾ, ਕਹਿੰਦਾ 6 ਘੰਟੇ ਪਾਠ ਹੁੰਦੇ ਨੂੰ ਹੋ ਗਏ ਨਾ, ਮੈਨੂੰ ਪਿਆ ਸੀ ਸੁਣਦਾ ਸੀ ਪਿਆ ਕਹਿੰਦੇ ਮੈਨੂੰ 6 ਘੰਟੇ ਹੋ ਗਏ ਪਾਠ ਸੁਣਦੇ ਨੂੰ। ਉਦੋਂ ਸੁਖਮਨੀ ਸਾਹਿਬ ਚੱਲ ਰਹੀ ਸੀ, ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਚਿੱਟਾ ਪ੍ਰਕਾਸ਼ ਨਿਕਲਿਆ। ਉਹ ਦੱਸਦੇ ਕਹਿੰਦੇ ਚਿੱਟਾ ਪ੍ਰਕਾਸ਼ ਨਿਕਲਿਆ ਔਰ ਮੇਰੀ ਕਹਿੰਦਾ ਇਹ ਉਂਗਲੀ ਦੇ ਵਿੱਚ ਦੀ ਅੰਦਰ ਪ੍ਰਵੇਸ਼ ਕਰ ਗਿਆ ਉਹ ਚਿੱਟਾ ਪ੍ਰਕਾਸ਼। ਉਹ ਕਹਿੰਦਾ ਬਾਬਾ ਜੀ ਮੇਰੇ ਅੰਦਰ ਗਿਆ ਨਾ, ਮੇਰਾ ਕੰਨ ਖੁੱਲ ਗਿਆ ਪ੍ਰਗਟ ਦੇ, ਕਹਿੰਦੇ ਪਾਠ ਸੁਣਦਾ ਨਹੀਂ ਸੁਣਨ ਲੱਗ ਗਿਆ ਔਰ ਕੰਨ ਵੀ ਖੁੱਲ ਗਿਆ, ਮੇਰੇ ਸਰੀਰ ਵਿੱਚ ਹਿੰਮਤ ਵੀ ਪੈਦਾ ਹੋ ਗਈ। ਮੈਨੂੰ ਇਉਂ ਲੱਗਿਆ ਕਿ ਮੈਂ ਅੱਗੇ ਨਾਲ ਠੀਕ ਹਾਂ। ਮੈਂ ਇਹਨੇ ਬੈਠ ਗਿਆ, ਕਹਿੰਦਾ ਮੇਰੇ ਘਰ ਵਾਲੀ ਆ ਕੇ ਕੋਲ ਬੈਠ ਗਈ, ਇਹ ਬੈਠ ਕੇ ਨਾ ਗਿਆ ਆਪਣੀ। ਉਹ ਕਹਿੰਦਾ ਉਹਨੇ ਫੋਟੋ ਦਿਖਾਈ, ਕਹਿੰਦਾ ਕੁਦਰਤੀ ਮੇਰੀ ਬੇਟੀ ਫੋਟੋ ਨਾ ਲੱਗ ਵੀ ਬਾਪੂ ਨੇ ਮਰਤਾ ਜਾ ਰਹੀ ਹੈ, ਹੁਣ ਮਾਂ ਤੇ ਪਿਓ ਦੋਵੇਂ ਇਕੱਠੇ ਬੈਠੇ ਸੀ, ਮੈਂ ਦੱਬਿਆ ਮੇਰੀ ਆਖਰੀ ਫੋਟੋ ਬਣਾ ਦਿੰਦੇ। ਉਹ ਜਦੋਂ ਫੋਟੋ ਬਣਾਈ ਕਹਿੰਦਾ ਬਾਬਾ ਜੀ ਦੂਜਾ ਫਿਰ ਨਿਕਲਿਆ, ਦੱਸਣ ਦੀ ਗੱਲ ਹੈ ਦੂਜੇ ਫਿਰ ਚਿੱਟਾ ਪ੍ਰਕਾਸ਼ ਨਿਕਲਿਆ ਬਹੁਤ ਚਿੱਟਾ ਗੁਰੂ ਗ੍ਰੰਥ ਸਾਹਿਬ ਚੋਂ, ਤੇ ਉਹ ਆ ਕੇ ਮੇਰੇ ਮੱਥੇ ਵਿੱਚ ਹੀ ਪ੍ਰਵੇਸ਼ ਕਰ ਗਿਆ। ਉਹ ਫੋਟੋ ਵਿੱਚ ਆ ਗਿਆ ਤੇ ਉਹ ਅੰਦਰ ਪ੍ਰਵੇਸ਼ ਕਰੇ, ਕਹਿੰਦਾ ਦੂਜਾ ਕੰਨ ਵੀ ਖੁੱਲ ਗਿਆ। ਮੁਕਦੀ ਗੱਲ ਕਰੀਏ ਕਹਿੰਦਾ ਬਾਬਾ ਜੀ ਮੈਂ ਫਿਰ ਖੜਾ ਹੋ ਕੇ ਅੰਦਰ ਆਪ ਅਰਦਾਸ ਖੜਾ ਹੋਇਆ, ਅੰਦਰ ਮੱਥਾ ਟੇਕ ਕੇ ਆਇਆ। ਜਦੋਂ ਮੈਂ ਕਹਿੰਦੇ ਮੁੜ ਕੇ ਇੱਥੇ ਆਇਆ, ਡਾਕਟਰਾਂ ਨੇ ਮੇਰਾ ਚੈੱਕ ਕੀਤਾ, ਮੈਂ ਡਾਕਟਰ ਮਿਲਣ ਗਿਆ, ਡਾਕਟਰ ਹੈਰਾਨ ਹੋ ਕੇ ਤੁਰ ਕੇ ਆ ਗਿਆ, ਤੂੰ ਕਹਿੰਦੇ ਫਿਰ ਸਮਾਂ ਆ ਗਿਆ ਸੀ, ਜਿਹੜੇ ਤੂੰ ਹੈ ਵੀ ਠੀਕ ਜੋ ਚੈੱਕ ਕਰਨ ਲੱਗੇ, ਕਹਿੰਦੇ ਚੈੱਕ ਕਰਕੇ ਕਹਿਣ ਲੱਗੇ ਅਮਰੀਕਾ ਦੀ ਟੀਮ ਆਈ, ਉਹਨਾਂ ਨੇ ਚੈੱਕ ਕੀਤਾ ਕਹਿੰਦੇ ਤੇਰਾ ਕੈਂਸਰ ਹੈ ਨੀ, ਕਿੱਥੇ ਇਲਾਜ ਕਰਾਇਆ। ਕਹਿੰਦਾ ਜਦੋਂ ਮੈਂ ਉਹਨਾਂ ਨੂੰ ਦੱਸਿਆ, ਉਹਨਾਂ ਨੇ ਮੇਰੀ ਰਿਪੋਰਟ ਚ ਲਿਖਿਆ ਬਈ ਇਹ ਵਾਸੂ ਭਾਰਦਵਾਜ ਕੈਂਸਰ ਨਾਲ ਮਰ ਜਾਣਾ ਸੀ, ਇਹਦੇ ਆਖਰੀ ਪੜਾਅ ਦੇ ਵਿੱਚ ਸੀ, ਔਰ ਪਰ ਇਸ ਨੇ ਸ੍ਰੀ ਹਰਿਮੰਦਰ ਸਾਹਿਬ ਜੋ ਸਿੱਖਾਂ ਦਾ ਗੁਰੂ ਨੇ ਬਣਾਇਆ ਹਰਿਮੰਦਰ ਸਾਹਿਬ ਹੈ, ਉੱਥੇ ਜਾ ਕਰਕੇ ਇਸ਼ਨਾਨ ਕੀਤਾ, ਗੁਰੂ ਦੀ ਕਿਰਪਾ ਨਾਲ ਉਸ ਹਰਿਮੰਦਰ ਸਾਹਿਬ ਦੇ ਇਸ਼ਨਾਨ ਕਰਨ ਤੋਂ ਰਾਜ਼ੀ ਹੋਇਆ। ਤੇ ਇਸ ਤੋਂ ਬਹੁਤ ਸਾਰਾ ਕੁਛ ਲਿਖਿਆ ਉਹਨਾਂ ਨੇ। ਕਹਿੰਦੇ ਹੁਣ ਡਾਕਟਰ ਕਈਆਂ ਨੂੰ ਕਹਿਣਗੇ ਜਿਹਦਾ ਇਲਾਜ ਨਹੀਂ ਹੁੰਦਾ, ਕਹਿੰਦੇ ਇਲਾਜ ਕਰਾਉਣੇ ਵਾਸਤੇ ਭਾਰਦਵਾਜ ਨੂੰ ਪੁੱਛੋ, ਦਰਬਾਰ ਸਾਹਿਬ ਚਲੇ ਜਾਓ। ਸੋ ਗੁਰੂ ਦੇ ਪਿਆਰਿਓ, ਗੁਰੂ ਮਹਾਰਾਜ ਦੇ ਵਿੱਚ ਸਾਰੀਆਂ ਸ਼ਕਤੀਆਂ ਨੇ, ਜੇ ਕੋਈ ਦੁੱਖ ਹੈ ਜੋ ਕੋਈ ਤਕਲੀਫ਼ ਹੈ ਸਾਡੇ ਕੋਲ, ਤਾਂ ਅਸੀਂ ਗੁਰੂ ਤੋਂ ਦੂਰ ਹਾਂ, ਜਿੰਨਾ ਅਸੀਂ ਗੁਰੂ ਦੇ ਨੇੜੇ ਲੱਗਾਂਗੇ ਉਹਦੀਆਂ ਸਾਡੀਆਂ ਦੁੱਖਾਂ ਤੇ ਪਾਪਾਂ ਦਾ ਨਾਸ ਹੋਵੇਗਾ, ਔਰ ਗੁਰੂ ਦੇ ਕੋਲ ਸਾਰੀਆਂ ਦਾਤਾਂ ਮਿਲਦੀਆਂ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਰਹਿਮਤਾਂ ਕਰੇ, ਸਾਨੂੰ ਆਪਣੀ ਬਾਣੀ ਨਾਲ ਜੋੜੇ। ਸੋ ਇਹ ਪੰਜ ਕਕਾਰ ਗੁਰੂ ਨੇ, ਪੰਜ ਬਾਣੀਆਂ, ਇਹ ਘੱਟੋ ਘੱਟ ਸਾਨੂੰ ਰੋਜ਼ ਇਹ ਨਿਤਨੇਮ ਕਰਨਾ, ਔਰ ਸ਼ਾਮ ਨੂੰ ਦੋ ਬਾਣੀਆਂ ਗ੍ਰਹਿ ਵਾਸਤੇ ਕੀਰਤਨ ਸੁਣਨਾ, ਇਹਦਾ ਨਿਤਨੇਮ ਪ੍ਰੇਮ ਦੇ ਨਾਲ ਕਰਨਾ, ਗੁਰੂ ਨਾਲ ਜੁੜਨਾ ਇਹ ਸਾਡਾ ਕਰਮ ਹੈ। ਇਹਨੂੰ ਅੱਗੇ ਸਾਡੀ ਸਤਿਗੁਰੂ ਕਿਰਪਾ ਕਰੇ, ਫਿਰ ਸਾਡੀ ਯਾਤਰਾ ਸ਼ੁਰੂ ਹੋਵੇ, ਪਰ ਸਾਡਾ ਜੀਵਨ ਗੁਰੂ ਨਾਲ ਜੁੜੇ, ਇਹਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸੋ ਸਤਿਗੁਰੂ ਕਿਰਪਾ ਕਰੇ ਕਿ ਭਾਈ ਐਸਾ ਮਨ ਬਣ ਜਾਵੇ ਤਾਂ ਕਿ ਮੇਰਾ ਸੁਣਾਇਆ ਤਬਲਾ ਹੋਵੇ ਔਰ ਤੁਹਾਡਾ ਸੁਣਿਆ ਸਫਲਾ ਹੋਵੇ, ਮੇਰਾ ਜੀਵਨ ਸਫਲਾ ਹੋਵੇ ਤੁਹਾਡੀ ਅਰਦਾਸ ਦੇ ਨਾਲ ਔਰ ਗੁਰੂ ਦੀ ਕਿਰਪਾ ਨਾਲ, ਤੁਹਾਡਾ ਸਾਰਿਆਂ ਦਾ ਸਰੀਰ ਪਲਕਾਇਆ, ਸਾਡਾ ਮਨ ਜੀਵਨ ਸਫਲਾ ਹੋਵੇ। ਸਭ ਗੁਰੂ ਗ੍ਰੰਥ ਕਰਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।